ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਹਾਜ਼ਰ ਹੋਇਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਜੀ, ਆਪਾਂ ਸਾਰੇ ਕੀਰਤਨ ਸੁਣ ਰਹੇ ਸੀ ਭਾਈ ਗੁਰਪ੍ਰੀਤ ਸਿੰਘ ਜੀ ਪਾਸੋਂ, ਬੜੇ ਪਿਆਰ ਦੇ ਨਾਲ ਆਪ ਸਭ ਸੰਗਤ ਕੀਰਤਨ ਸਰਵਣ ਕਰ ਰਹੇ ਸੀ। ਥੋੜ੍ਹਾ ਸਮਾਂ ਹੋਰ ਆਪਾਂ ਕੀਰਤਨ ਦੇ ਨਾਲ ਸਾਂਝ ਪਾਉਣੀ ਹੈ। 5-7 ਮਿੰਟ ਤੱਕ ਭਾਈ ਸਾਹਿਬ ਜੀ ਨੇ ਗੁਰੂ ਦਰਬਾਰ ਵਿੱਚ ਪਹੁੰਚ ਜਾਣਾ ਜੀ। ਉਹਨਾਂ ਸਮਾਂ ਆਪਾਂ ਸਾਰੇ ਰਲ ਮਿਲ ਕੇ ਹਾਜ਼ਰੀ ਭਰੀਏ, ਕੋਈ ਰਸਨਾ ਵਾਂਝੀ ਨਾ ਰਵੇ। ਜਿਨ੍ਹਾਂ ਵੀ ਗੁਰਮੁਖਾਂ ਨੂੰ ਸਮਝ ਆਵੇ ਨਾਲ ਬੋਲਿਓ। ਗੁਰੂ ਸਾਹਿਬ ਮਿਹਰ ਕਰਨ ਸਾਡੇ ਸਾਰਿਆਂ 'ਤੇ, ਇਹ ਸਮਾਂ ਬਖਸ਼ਿਸ਼ ਕੀਤਾ ਪਾਤਸ਼ਾਹ ਨੇ, ਅਤੇ ਆਪ ਮਿਹਰ ਕਰਕੇ ਸਾਡੇ ਤੋਂ ਗੁਰਬਾਣੀ ਪੜ੍ਹਾ ਲੈਣ, ਸੇਵਾ ਸਿਮਰਨ ਕਰਾ ਲੈਣ। ਆਓ ਆਪਾਂ ਸਾਰੇ ਰਲ ਮਿਲ ਕੇ ਜੁੜੀਏ ਜੀ, ਸਾਰੇ ਕਿਰਪਾ ਕਰਿਓ ਜੀ। ਵਾਹਿਗੁਰੂ ਵਾਹਿਗੁਰੂ
ਸੱਸਾ ਸਿਆਨਪ ਛੱਡ ਆਨਾ, ਹਿਕਮਤ ਹੁਕਮ ਨਾ ਪ੍ਰਭ ਪਤੀਆ, ਸੱਸਾ ਸਿਆਨਪ ਛੱਡ ਆਣਾ ਹਿਕਮਤ ਹੁਕਮ ਨਾ ਪ੍ਰਭ ਤੋਂ ਦਿਆ ਸਹਿਸ ਪਾਤ ਕਰੇ ਚਤੁਰਾਈ ਸੰਗ ਤੁਹਾਰੇ ਏਕ ਨਾ ਜਾਈ ਸਹਿਸ ਭਾਤ ਕਰੇ ਚਤੁਰਾਈ ਸੰਗ ਤੁਹਾਰੇ ਏਕ ਰੇ ਜੀ ਚੱਲੇ ਤੁਹਾਰੇ ਸਾ ਸੋ ਜਪ
ਜਪ
ਸੋ ਜਪ
ਜਪ
ਸੋ ਜਪ ਦਿਨ ਰਾਤੀ ਸਾਧ ਸੇਵਾ ਜਿਹ ਲਾਵੇ ਆਪੇ ਨਾਨਕ ਤਾਕੋ ਦੁੱਖ ਨਾ ਵਿਆਪੇ ਨਾਨਕ ਤਾਕੋ
ਦੁੱਖ ਨਾ ਵਿਆਪੇ
ਸਾਧ ਸੇਵਾ ਜਿਹ ਲਾਵੇ ਆਪੇ ਨਾਨਕ ਤਾ ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜੁੜ ਬੈਠੀ ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਵਡਭਾਗੀ ਹੋ, ਸਾਹ ਧਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਏ ਸੇ ਜੰਤ ਪਏ ਹਰਿਆਵਲੀ ਜਿਹਨਾਂ ਮੇਰਾ ਸਤਿਗੁਰ ਦੇਖਿਆ ਜਾਏ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਆਪ ਸਭ ਨੂੰ ਅੱਜ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਜੁੜ ਬੈਠਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਵਾਹਿਗੁਰੂ ਮਿਹਰ ਕਰਨ ਬਿਨ ਭਾਗਾਂ ਸਤਸੰਗ ਨਾ ਪਾਈਏ ਕਰਮ ਮਿਲੇ ਹਰਨਾਮ ਹਰੀ। ਸਤਿਗੁਰਾਂ ਦੀ ਪਰ ਬਖਸ਼ਿਸ਼ ਉਹੀ ਹੈ ਇਹ ਜੋ ਆਪਾਂ ਨੂੰ ਸਤਸੰਗ ਦੀਆਂ ਘੜੀਆਂ ਪ੍ਰਾਪਤ ਹੋਈਆਂ ਹਨ। ਜਿਵੇਂ ਕਿ ਆਪ ਸਾਰੇ ਜਾਣੂ ਹੋ ਕੇ ਸਤਿਕਾਰਯੋਗ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਜੋ ਕਿ ਆਪਣੇ ਗੁਰੂ ਘਰ ਦੇ ਵਿੱਚ ਪਹਿਲੀ ਵਾਰੀ ਸਪੈਸ਼ਲ ਦੀਵਾਨ ਸਜਾਉਣ ਲਈ ਆਏ ਹਨ, ਸੋ ਆਪਣੀ ਸਾਰੀ ਫੀਲਡ ਗੁਰੂ ਘਰ ਦੀ ਸਾਧ ਸੰਗਤ ਵੱਲੋਂ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਭਾਈ ਸਾਹਿਬ ਹੋਰਾਂ ਨੂੰ ਜੀ ਆਇਆਂ ਨੂੰ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਸਾਰੇ ਜਥੇ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ, ਤੰਦਰੁਸਤੀਆਂ ਦਾਤਾਂ ਬਖਸ਼ਣ। ਅਸੀਂ ਇਹੋ ਹੀ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ। ਅਤੇ ਹੁਣ ਜਿੰਨਾ ਵੀ ਸਮਾਂ ਹੋਵੇਗਾ ਭਾਈ ਸਾਹਿਬ ਹੋਰਾਂ ਦੇ ਚਰਨਾਂ 'ਚ ਬੇਨਤੀ ਆ ਕਿ ਆਪ ਨੂੰ ਆਪਣੇ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ। ਸੋ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪਾਂ ਸਾਰਿਆਂ ਨੇ ਜੁੜ ਬੈਠ ਕੇ ਚੁੱਪ ਦਾ ਦਾਨ ਬਖਸ਼ਦੇ ਹੋਏ ਸਾਰਿਆਂ ਨੇ ਹਾਜ਼ਰੀ ਲਵਾਉਣ ਦੀ ਕਿਰਪਾਲਤਾ ਕਰਨੀ ਹੈ। ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪਣੇ ਕੋਲ ਕਾਫੀ ਥਾਂ ਖਾਲੀ ਹੈ, ਜ਼ਰੂਰ ਬੀਬੀਆਂ ਨੇ ਪਿੱਛੇ ਜ਼ਰੂਰ ਹੋ ਕੇ ਬੈਠਣ ਦੀ ਕਿਰਪਾਲਤਾ ਕਰਨੀ ਹੈ। ਸੋ ਇਹ ਆਪਾਂ ਸਾਰਿਆਂ ਨੇ, ਅਤੇ ਬਾਕੀ ਜਿਵੇਂ ਕਿ ਬਾਹਰ ਪਾਰਕਿੰਗ ਦਾ ਆਪਣੀਆਂ ਗੱਡੀਆਂ ਦਾ ਵੀ ਖਾਸ ਖਿਆਲ ਰੱਖਣਾ ਹੈ ਤਾਂ ਕਿ ਸਾਰੀ ਪਾਰਕਿੰਗ ਨੂੰ ਪ੍ਰੋਪਰ ਜਗ੍ਹਾ 'ਤੇ ਲਾਇਆ ਜਾ ਸਕੇ ਤਾਂ ਕਿਸੇ ਨੂੰ ਕੋਈ ਆਉਣ ਜਾਣ ਵਾਲੇ ਕੋਈ ਪ੍ਰੋਬਲਮ ਨਾ ਹੋਵੇ। ਸੋ ਇਹ ਸੰਗਤਾਂ ਦਾ ਸਹਿਯੋਗ ਹੈ, ਅਸੀਂ ਸੰਗਤਾਂ ਦੇ ਧੰਨਵਾਦੀ ਹਾਂ ਜਿਹੜੇ ਹੁੰਮ ਹੁਮਾ ਕੇ ਗੁਰੂ ਘਰ ਦੇ ਵਿੱਚ ਤਸ਼ਰੀਫ ਲਿਆਏ ਹਨ। ਸੋ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਅਤੇ ਭਾਈ ਸਾਹਿਬ ਹੋਰਾਂ ਦੇ ਸਮੂਹ ਜਥੇ ਦਾ ਗੁਰੂ ਘਰ ਦੇ ਵਿੱਚ ਬਹੁਤ ਬਹੁਤ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ। ਸੋ ਜਿੰਨਾ ਵੀ ਸਮਾਂ ਭਾਈ ਸਾਹਿਬ ਹੋਰੀ ਚਾਹੁਣ ਆਪਣੇ ਗੁਰੂ ਘਰ ਦੇ ਵਿੱਚ ਆਪਣੀ ਹਾਜ਼ਰੀ ਲਵਾ ਸਕਦੇ ਹਨ। ਸੋ ਬੋਲਦਿਆਂ ਤੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਸ, ਗੁਰੂ ਗ੍ਰੰਥ ਸਾਹਿਬ ਜੀਉ ਮਹਾਰਾ। ਤੇਰਾ ਕੀਤਾ ਜਾਤੋ ਨਾਹੀ, ਬੋਲੋ ਜੀ, ਤੇਰਾ ਕੀਤਾ ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ, ਆਪੇ ਤਰਸ ਪਇਓਈ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ
ਹਰਿਆ।
ਜੀ ਤਨ ਮਨ ਥੀਵੈ
ਹਰਿਆ,
ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ
ਥੀਵੈ ਹਰਿਆ।
ਓ ਜੀ ਤਨ ਮਨ
ਹਰਿਆ।
ਆਓ ਜੀ ਸਾਰੇ ਰਲ ਮਿਲ ਕੇ ਗੁਰਬਾਣੀ ਕੀਰਤਨ ਕਰੀਏ। ਕੋਈ ਰਸਨਾ ਵਾਂਝੀ ਨਾ ਰਵੇ, ਪਿਆਰ ਨਾਲ ਸਾਰੇ ਪੜ੍ਹੋ। ਇੱਕ ਦਿਨ ਦਾ ਪ੍ਰੋਗਰਾਮ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਦਿਨ ਦਾ ਰੱਖਿਆ ਗਿਆ ਹੈ। ਇਹ ਕਥਾ ਕੀਰਤਨ ਵਾਸਤੇ ਸਤਸੰਗ ਦਾ ਆਨੰਦ ਲੈਣ ਵਾਸਤੇ ਸੁੰਦਰ ਦਰਬਾਰ ਹਾਲ ਬਣਾਏ ਜਾਂਦੇ ਹਨ। ਵੱਡੇ ਵੱਡੇ ਅਸਥਾਨ, ਵੱਡੇ ਵੱਡੇ ਖਰਚੇ ਕਰਕੇ ਇਸੇ ਲਈ ਬਣਾਏ ਜਾਂਦੇ ਹਨ ਕਿ ਅਸੀਂ ਰਲ ਮਿਲ ਕੇ ਸਤਸੰਗ ਕਰੀਏ, ਸੁਵਿਧਾ ਹੋਵੇ, ਸੰਗਤ ਨੂੰ ਬੈਠਣਾ ਸੌਖਾ ਹੋਵੇ। ਲੰਗਰ ਇਸ ਲਈ ਪਕਾਏ ਜਾਂਦੇ ਹਨ ਕਿ ਸਤਸੰਗੀਆਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਜਾਵੇ ਤਾਂ ਜੋ ਇਹ ਲੋੜਵੰਦ ਦੀ ਗੱਲ ਨਹੀਂ। ਇੱਥੇ ਜਿਹੜਾ ਲੰਗਰ ਚੱਲਦਾ ਹੈ, ਸਾਰਿਆਂ ਦੇ ਘਰ ਸੁੱਖ ਸਹੂਲਤਾਂ ਵਾਲੇ ਨੇ ਔਰ ਸਾਰੇ ਹੀ ਆਪਣੇ ਘਰੋਂ ਖਾ ਸਕਦੇ ਹੁੰਦੇ ਨੇ। ਪਰ ਜਿਹੜਾ ਇੱਦਾਂ ਦਾ ਪ੍ਰੋਗਰਾਮ ਹੁੰਦਾ ਹੈ, ਇਹਦੇ 'ਚ ਲੰਗਰ ਜਦੋਂ ਆਪਾਂ ਆਪ ਹੀ ਸਿੱਖਾਂ 'ਤੇ ਆਪ ਹੀ ਛੱਕ ਰਹੇ ਹਾਂ ਨਾ, ਹੁਣ ਇੱਥੇ ਥੋੜ੍ਹਾ ਵੀ ਗਰੀਬ ਗੁਰਬੇ ਲਈ ਆਪਾਂ ਲੰਗਰ ਲਾਇਆ, ਇਹ ਆਪਾਂ ਹੀ ਆਪ ਹੀ ਬਣਾ ਰਹੇ ਹਾਂ, ਆਪ ਹੀ ਛੱਕ ਰਹੇ ਹਾਂ। ਇਹਦਾ ਮਤਲਬ ਇਹ ਹੈ ਕਿ ਸਤਸੰਗੀਆਂ ਪੁਰਖਾਂ ਕੋਲ ਟਾਈਮ ਨਹੀਂ ਹੁੰਦਾ ਉਹ ਸਤਸੰਗ ਕਰਨ, ਅਤੇ ਇਕੱਲੇ ਇਕੱਲਾ ਚੁੱਲ੍ਹਾ ਬਾਲਣ ਨਾਲੋਂ ਅੱਜ ਸਾਂਝਾ ਚੁੱਲ੍ਹਾ ਬਾਲ ਲਓ। 200 ਘਰ 'ਚ ਖਾਣਾ ਨਾ ਬਣੇ, 500 ਘਰ 'ਚ ਖਾਣਾ ਨਾ ਬਣੇ, 500 ਇਕੱਠੇ ਹੀ ਇੱਕ ਹੀ ਚੁੱਲ੍ਹਾ ਬਾਲ ਲਈਏ ਤਾਂ ਜੋ ਬਾਕੀਆਂ ਨੂੰ ਸਤਸੰਗ ਦਾ ਟਾਈਮ ਮਿਲ ਸਕੇ। ਲੰਗਰ ਸਤਸੰਗ ਦੀ ਸੁਵਿਧਾ ਲਈ ਹੈ, ਟਾਈਮ ਬਚੇ ਅਤੇ ਅਸੀਂ ਉਹੀ ਟਾਈਮ ਇੱਥੇ ਸਪੈਂਡ ਕਰੀਏ, ਇਸ ਲਈ ਸਤਸੰਗ ਲੰਗਰ ਹੁੰਦਾ। ਇਸੇ ਤਰ੍ਹਾਂ ਇਹ ਹਾਲ, ਇਹ ਦਰਬਾਰ ਸਾਹਿਬ, ਸਾਰਾ ਕੁਝ ਸਿਸਟਮ ਜਿਹੜਾ ਹੈ, ਇਹ ਅਸਲ 'ਚ ਮੇਨ ਗੱਲ ਹੈ ਸਤਸੰਗ ਕਰਨਾ। ਪਰ ਹੁਣ ਸਾਡੇ ਵਿੱਚ ਇਹ ਚੀਜ਼ ਮਿਸ ਹੋ ਗਈ ਹੈ, ਲੰਗਰ ਵੱਡੇ ਹੋ ਗਏ ਹੈ, ਸਤਸੰਗ ਛੋਟਾ ਹੋ ਗਿਆ। ਜਿਹੜਾ ਮੇਨ ਪਰਪਜ ਸੀ ਉਹ ਖਤਮ ਹੋ ਗਿਆ। ਜਿਸ ਏਮ ਲਈ ਗੁਰਦੁਆਰਾ ਬਣਦਾ ਹੈ ਉਹ ਸਤਸੰਗ ਲਈ ਬਣਦਾ ਹੈ। ਜਿਹੜਾ ਮੇਨ ਮਕਸਦ ਹੁੰਦਾ ਹੈ ਉਹ ਇੱਦਾਂ ਹੁੰਦਾ, ਆਹ ਸਤਸੰਗ ਹੈ। ਇੱਦਾਂ ਅਸੀਂ ਹਰ ਐਤਵਾਰ ਇੱਕ ਘੰਟਾ, ਡੇਢ ਘੰਟਾ, ਦੋ ਘੰਟੇ ਚੌਂਕੜੇ ਲਾ ਕੇ ਬੈਠਣਾ, ਫਿਰ ਉਹ ਸਾਡੇ, ਅਸੀਂ ਕਹਿੰਦੇ ਹਾਂ ਨਾ ਕਿ ਸਾਡੇ ਬੱਚੇ ਅੱਜ ਦੇ ਸਤਸੰਗ ਨਹੀਂ ਕਰਦੇ, ਬੱਚੇ ਨਹੀਂ ਆਉਂਦੇ, ਬੱਚੇ ਨਹੀਂ ਜੁੜਦੇ। ਉਹਦਾ ਵੱਡਾ ਰੀਜਨ ਇਹੋ ਹੀ ਹੈ ਕਿ ਸਤਸੰਗ ਸਤਸੰਗ ਵਰਗਾ ਹੋਏਗਾ, ਬੱਚੇ ਆਪੇ ਆਉਣਗੇ, ਬੈਠਣਗੇ ਵੀ। ਜਦੋਂ ਸਾਰੇ ਸਮਾਧੀਆਂ ਲਾ ਕੇ ਅੱਖਾਂ ਬੰਦ ਕਰਕੇ ਮਨ ਜੋੜ ਕੇ ਬੈਠੇ ਹੋਣਗੇ, ਬੱਚਾ ਕਹੇਗਾ ਇਹ ਤੇ ਦੇਵਤਿਆਂ ਦੀ ਸਭਾ 'ਚ ਆ ਗਿਆ, ਮੈਂ ਤੇ ਦੇਵਤਿਆਂ ਦੀ ਸਭਾ 'ਚ ਆ ਗਿਆ। ਸਾਰੀ ਦੁਨੀਆਂ ਦੇ ਵਿੱਚ ਰੌਲੇ ਰੱਪੇ ਨੇ, ਕਿਆ ਆਨੰਦ ਬਣਿਆ ਪਿਆ, ਅੱਖਾਂ ਬੰਦ, ਚੌਂਕੜੇ ਲੱਗੇ, ਸਮਾਧੀਆਂ ਲੱਗੀਆਂ, ਬੱਚਾ ਆਪੇ ਹੀ ਬਹਿ ਜਾਏਗਾ। ਸਾਨੂੰ ਮਾਹੌਲ ਬਣਾਉਣਾ ਪੈਣਾ, ਇਨਵਾਇਰਮੈਂਟ ਬਹੁਤ ਮਾਇਨੇ ਰੱਖਦਾ ਹੈ। ਕਿਸੇ ਦੇ ਉੱਤੇ ਵੀ ਪ੍ਰਭਾਵ ਤਾਂ ਪੈਂਦਾ ਅਗਰ ਇਨਵਾਇਰਮੈਂਟ ਅੱਛਾ ਹੋਵੇ, ਅਤੇ ਉਹ ਇਨਵਾਇਰਮੈਂਟ ਕ੍ਰੀਏਟ ਕਰਨਾ ਪੈਂਦਾ ਸਾਰਿਆਂ ਨੂੰ ਰਲ ਕੇ। ਆਹ ਬੜਾ ਵਧੀਆ ਹਾਲ, ਬੜੇ ਕਮਾਲ ਦੇ। ਅਮਰੀਕਾ ਵਿੱਚ ਇੰਨੇ ਕੁ ਹਾਲ ਨੇ ਕਿ ਕਮਾਲ ਦਾ ਇਨਵਾਇਰਮੈਂਟ ਹੈ ਬਾਹਰਲਾ, ਪਰ ਬਾਕੀ ਵੀ ਕਰਨਾ ਪੈਣਾ ਥੋੜ੍ਹਾ ਥੋੜ੍ਹਾ ਕਰਕੇ। ਔਰ ਐਸਾ ਮਾਹੌਲ ਹੋਵੇ ਕਿ ਜਿਹੜਾ ਉਸ ਸਮੇਂ ਵਿੱਚ ਆਵੇ ਉਹ ਭੁੱਲ ਨਾ ਸਕੇ ਸਾਰੀ ਜ਼ਿੰਦਗੀ। ਔਰ ਇਹ ਹਰ ਐਤਵਾਰ ਹੋਣਾ ਚਾਹੀਦਾ, ਹਰ ਸੈਚਰਡੇ ਹੋਣਾ ਚਾਹੀਦਾ। ਗੁਰਦੁਆਰੇ ਹੈ ਹੀ ਇਹਦੇ ਲਈ, ਸਤਸੰਗ ਲਈ, ਸਾਡੀ ਜ਼ਿੰਦਗੀ ਵਿੱਚ ਚੇਂਜ ਆਵੇ, ਬਦਲਾਵ ਆਵੇ, ਕੁਛ ਨਾ ਕੁਛ ਅੱਗੇ ਹੋਈਏ। ਦੇਵਤੇ ਬਣਾਉਣ ਲਈ ਸਾਨੂੰ, ਸਰੀਰ ਮਨੁੱਖ ਦਾ ਹੀ ਰਹਿੰਦਾ ਹੈ, ਥੱਲੇ ਨੂੰ ਚਲੇ ਗਏ ਤੇ ਰਾਕਸ਼ਸ਼ ਹੋ ਗਏ, ਉੱਪਰ ਨੂੰ ਚਲੇ ਗਏ ਦੇਵਤੇ ਹੋ ਗਏ। ਦੇਵਤੇ ਪੂਜਣੇ ਨਹੀਂ ਹੁੰਦੇ, ਦੇਵਤੇ ਬਣਨਾ ਹੁੰਦਾ ਹੈ। ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਦੇਵਤੇ ਪੂਜਣੇ ਨਹੀਂ, ਦੇਵਤੇ ਖੁਦ ਬਣਨਾ ਹੈ। ਤੇ ਦੇਵਤੇ ਬਣਨ ਦਾ ਢੰਗ ਕੀ ਹੈ? ਗੁਰੂ ਜੀ ਤੋਂ ਗਿਆਨ ਲੈ ਕੇ ਦੈਵੀ ਗੁਣ ਆਪਣੇ ਅੰਦਰ ਲਿਆਉਣੇ। ਦੈਵੀ ਗੁਣ ਜਦੋਂ ਸਾਡੀ ਜ਼ਿੰਦਗੀ 'ਚ ਆ ਜਾਂਦੇ ਨੇ ਤੇ ਅਸੀਂ ਦੇਵਤੇ ਬਣ ਜਾਂਦੇ ਹਾਂ। ਜਦੋਂ ਇਨਸਾਨੀਅਤ ਤੋਂ ਗਿਰ ਜਾਂਦੇ ਹਾਂ ਤੇ ਅਸੀਂ ਹੀ ਭੂਤ ਪ੍ਰੇਤ ਤੇ ਰਾਕਸ਼ਸ਼ ਬਣ ਜਾਂਦੇ ਹਾਂ। ਰਾਕਸ਼ਸ਼ ਕੋਈ ਵੱਖਰੀ ਜੂਨੀ ਨਹੀਂ ਹੈ, ਰਾਕਸ਼ਸ਼ ਬੁੱਧੀ ਹੈ। ਭੂਤ ਕੋਈ ਵੱਖਰੀ ਜੂਨੀ ਨਹੀਂ ਹੈ, ਭੂਤ ਬੁੱਧੀ ਹੈ। ਤੇ ਦੇਵਤਾ ਵੀ ਕੋਈ ਵੱਖਰੀ ਜੂਨੀ ਨਹੀਂ ਹੁੰਦਾ, ਦੇਵਤਾ ਬਿਰਤੀ ਹੁੰਦੀ ਹੈ। ਅਸੀਂ ਦੇਵਤੇ ਬਣਨਾ ਹੁੰਦਾ ਹੈ ਤੇ ਗੁਰੂ ਜੀ ਕਿਰਪਾ ਕਰਦੇ ਨੇ, ਜਿਹੜਾ ਬੰਦਾ ਸਮਝ ਲੈ ਲੈਂਦਾ, ਅਕਲ ਲੈ ਲੈਂਦਾ, ਗਿਆਨ ਲੈ ਲੈਂਦਾ, ਉਹ ਫਿਰ ਉੱਚਾ ਉੱਠਦਾ ਹੈ। ਇਸੇ ਕਰਕੇ ਅਸੀਂ ਅਰਦਾਸ ਕਰਦੇ ਹਾਂ, ਸਾਡਾ ਮਨ ਨੀਵਾਂ ਰਵੇ, ਜਿਹੜਾ ਕਿ ਹੰਕਾਰਿਆ ਫਿਰਦਾ ਹੈ। ਮਨ ਨੀਵਾਂ ਅੱਗੇ, ਮਤ ਉੱਚੀ, ਤੁਹਾਡੀ ਮਤ ਸਾਡੇ 'ਚ ਆਵੇ। ਮੈਂ ਮਤ ਕਰਕੇ ਦੇਵਤਾ ਹੋਵਾਂ, ਮਨ ਮੇਰਾ ਨੀਵਾਂ ਰਵੇ। ਜਿਹੜਾ ਮੇਰੀ ਈਗੋ ਦੀ ਪ੍ਰੋਬਲਮ ਹੈ, ਮੇਰੀ ਆਪਣੀ ਹੋਂਦ ਨੂੰ ਮੈਂ ਬੜਾ ਵੱਡਾ ਬਣਾ ਕੇ ਰੱਖਦਾ ਹਾਂ, ਉਹ ਨੀਵੀਂ ਹੋਵੇ ਤੇ ਤੁਹਾਡੀ ਮਤ ਹਾਵੀ ਹੋਵੇ ਮੇਰੇ ਉੱਤੇ। ਮਨ ਨੀਵਾਂ, ਮਤ ਉੱਚੀ, ਇਹ ਅਸੀਂ ਮੰਗਦੇ ਹਾਂ। ਇਸ ਕਰਕੇ ਇਹ ਸਤਸੰਗ ਦਾ ਸਮਾਂ ਹੁੰਦਾ ਹੈ। ਤੇ ਗੁਰੂ ਜੀ ਇਹ ਵੀ ਕਹਿੰਦੇ ਹਨ, ਕਾਹੇ ਰੇ ਮਨ ਚਿਤਵਹਿ ਉੱਦਮ ਜਾਂ ਆਹਰ ਹਰ ਜੀਓ ਪਰਿਆ, ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਅੰਦਰੋਂ ਸੁੱਕੇ ਹੀ ਪਏ ਹਾਂ, ਇੱਕ ਲੱਕੜੀ ਇੱਥੇ ਬਾਹਰ ਸੁੱਕੀ ਹੈ, ਦਰਖਤ ਮਰ ਗਿਆ, ਸੁੱਕ ਗਿਆ, ਇੱਕ ਹਰਾ ਭਰਾ, ਵਧੀਆ ਕਿਹੜਾ ਲੱਗੇਗਾ, ਹਰਾ ਭਰਾ। ਨਾਨਕ ਨਾਮ ਮਿਲੇ ਤਾਂ ਜੀਵਾਂ ਅੱਗੇ ਤਨ ਮਨ ਥੀਵੈ ਹਰਿਆ। ਮਨ ਹਰਿਆ ਹੋਵੇ, ਮਨ ਸੁੱਕਾ ਨਾ ਹੋਵੇ, ਮਨ ਖਾਲੀ ਨਾ ਹੋਵੇ, ਮਨ ਹਰਿਆ ਹਰਿਆ ਰਹਿਣਾ ਚਾਹੀਦਾ। ਤੇ ਸੰਗਤ ਵਿੱਚ ਆ ਕੇ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਧਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਉੱਚੀ ਮਤ ਪਾ ਲਈ, ਉੱਚੀ ਪਦਵੀ ਪਾ ਲਈ, ਗੁਰਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ। ਸੁੱਕੀ ਲੱਕੜ ਹਰੀ ਹੋ ਗਈ, ਸੁੱਕਾ ਹੋਇਆ ਮਨ ਹਰਾ ਹੋ ਗਿਆ, ਨਾ ਚੀਜ਼ ਚੀਜ਼ ਬਣ ਗਿਆ, ਹੁਣ ਦੁਨੀਆ ਪਿਆਰੀ ਲੱਗਣ ਲੱਗ ਗਈ, ਪੁਆਇੰਟ ਆਫ ਵਿਊ ਬਦਲ ਗਿਆ, ਆਪਣੇ ਪ੍ਰਤੀ ਵੀ ਨਜ਼ਰੀਆ ਬਦਲ ਗਿਆ ਅਤੇ ਸੰਸਾਰ ਪ੍ਰਤੀ ਵੀ ਨਜ਼ਰੀਆ ਬਦਲ ਗਿਆ, ਮਨ ਤਨ ਹਰਿਆ ਹੋ ਗਿਆ। ਹੁਣ ਸਤਸੰਗਤ ਕਾਹਦੇ ਲਈ ਹੁੰਦਾ ਹੈ? ਆਪਣੇ ਆਪ ਨੂੰ ਹਰੇ ਕਰਨ ਵਾਸਤੇ, ਆਪਣੇ ਅੰਦਰ ਦਾ ਸੋਕਾ ਖਤਮ ਕਰਨ ਵਾਸਤੇ। ਪਿੰਗਲ ਪਰਬਤ ਪਾਰ ਪਰੇ, ਖਲ ਚਤਰ ਬਕੀਤਾ, ਅੰਧਲੇ ਤ੍ਰਿਭਵਨ ਸੂਝਿਆ, ਗੁਰ ਭੇਟ ਪਨੀਤਾ, ਮਹਿਮਾ ਸਾਧੂ ਸੰਗ ਕੀ, ਸੁਣਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ। ਮਨ ਸ਼ੁੱਧ ਕਰਨ ਲਈ ਸਤਸੰਗ ਹੁੰਦਾ। ਹੁਣ ਇਹ ਪਰਪਜ ਹੈ, ਇਹ ਸਾਡੇ ਆਉਣ ਦਾ ਮਨੋਰਥ ਹੈ, ਇਹ ਸਾਡੇ ਆਉਣ ਦਾ ਏਮ ਹੈ। ਗੁਰਦੁਆਰੇ ਜਾਣ ਦਾ ਮਤਲਬ ਰੌਣਕ ਮੇਲਾ ਜਾਂ ਲੰਗਰ ਪ੍ਰਸ਼ਾਦਾ ਹੀ ਨਹੀਂ ਹੁੰਦਾ, ਲੰਗਰ ਪ੍ਰਸ਼ਾਦਾ ਤੇ ਸੁਵਿਧਾ ਲਈ ਹੈ, ਮੇਨ ਕੰਮ ਸਤਸੰਗ ਹੁੰਦਾ, ਮੇਨ ਕੰਮ ਮਨ ਹਰਿਆ ਕਰਨ ਆਈ ਦਾ। ਤੇ ਸੱਚ ਇਹ ਹੈ, ਜਦੋਂ ਸੋਚ ਕੇ ਆਓਗੇ ਤੇ ਹਰੇ ਹੋਵਾਂਗੇ। ਰਾਤ ਅਸੀਂ ਗੱਲ ਕੀਤੀ ਹੈ, ਰਾਤ ਦੇ ਦੀਵਾਨ ਚ ਸੈਕਰਾਮੈਂਟੋ ਮੈਂ ਬੇਨਤੀ ਕੀਤੀ ਸੀ ਕਿ ਗੁਰਮੁਖੋ ਏਮ ਬਣਾਓ, ਕਿਉਂ ਆ ਰਹੇ ਹਾਂ, ਮਕਸਦ ਕੀ ਹੈ, ਇੰਟਰਸਟ ਕੀ ਹੈ, ਗੁਰਦੁਆਰੇ ਕਾਹਦੇ ਲਈ ਆਏ ਹਾਂ, ਰੀਜਨ ਦਿਓ, ਸਹੀ ਹੋਵੇ। ਇੰਟਰਸਟ ਹੈ ਜਿਹੜਾ ਤੁਹਾਡਾ, ਉਸੇ ਹਿਸਾਬ ਨਾਲ ਹੀ ਦਾਤ ਮਿਲਦੀ ਹੈ। ਇੰਟਰਸਟ ਪੈਦਾ ਕਰੀਏ ਕਿ ਮੈਂ ਹਰਾ ਹੋਣਾ, ਅੰਦਰੋਂ ਖਿੜਨਾ ਹੈ, ਖਿੜਨ ਲਈ ਆਏ। ਹਰੇ ਹੋਣ ਦਾ ਮਤਲਬ ਖਿੜਨਾ, ਅਸੀਂ ਖਿੜਨ ਲਈ ਆਏ, ਮੁਰਝਾਏ ਪਏ ਹਾਂ ਖਿੜਨ ਆਏ, ਸੁੱਕ ਗਏ ਹਾਂ ਖਿੜਨ ਆਏ। ਸਾਡੀ ਜ਼ਿੰਦਗੀ ਵਿੱਚ ਚੇਂਜ ਆਵੇ, ਬਦਲਾਵ ਆਵੇ, ਇਸੇ ਲਈ ਅਸੀਂ ਬੇਨਤੀ ਕਰਦੇ ਹਾਂ। ਗੁਰੂ ਜੀ ਇੱਦਾਂ ਸਿਖਾਉਂਦੇ ਹੈ ਕਿ ਇੱਦਾਂ ਬੇਨਤੀ ਕਰਿਆ ਕਰੋ ਵੀ ਅਸੀਂ ਸੁੱਕ ਗਏ ਹਾਂ, ਸਾਨੂੰ ਹਰੇ ਕਰ ਦਿਓ। ਕਿੱਡੀ ਬਦਕਿਸਮਤੀ ਹੋਵੇਗੀ ਬੰਦਾ ਅਮਰੀਕਾ ਚ ਆ ਕੇ ਵੀ ਸੁੱਕ ਜਾਏ, ਕਿੱਡੀ ਬਦਕਿਸਮਤੀ ਹੋਵੇਗੀ ਕਰੋੜਾਂ ਰੁਪਏ ਦੇ ਬਿਜ਼ਨਸ ਹੋਣ ਫਿਰ ਵੀ ਸੁੱਕ ਜਾਏ, ਕਿੱਡੀ ਬਦਕਿਸਮਤੀ ਹੋਵੇਗੀ ਇਹੋ ਜਿਹੇ ਮਾਹੌਲ ਵਿੱਚ ਵੀ ਸੁੱਕ ਜਾਏ, ਅੰਦਰੋਂ ਸੁੱਕ ਜਾਏ। ਬਾਹਰ ਦੀ ਹਰਿਆਵਲ ਵੀ ਚੰਗੀ ਨਹੀਂ ਲੱਗਦੀ ਜਦੋਂ ਬੰਦਾ ਅੰਦਰੋਂ ਸੁੱਕਿਆ ਹੋਵੇ। ਬਾਹਰ ਜਿੰਨੇ ਮਰਜ਼ੀ ਫੁੱਲ ਖਿੜੇ ਹੋਣ, ਹਵਾਵਾਂ ਸ਼ੁੱਧ ਹੋਣ, ਨਹੀਂ ਚੰਗੀਆਂ ਲੱਗਦੀਆਂ ਜੇ ਬੰਦਾ ਅੰਦਰੋਂ ਸੁੱਕਿਆ ਹੋਵੇ। ਅੰਦਰ ਖੇੜਾ ਹੋਵੇ, ਬਾਹਰ ਰੇਗਿਸਤਾਨ ਵੀ ਹੋਵੇ ਨਾ ਤਾਂ ਵੀ ਨਜ਼ਾਰਾ ਆਉਂਦਾ। ਅੰਦਰ ਖੇੜਾ ਹੋਵੇ, ਬਾਹਰ ਕੰਡੇ ਹੋਣ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਅੰਦਰ ਖੇੜਾ ਹੋਵੇ, ਬਾਹਰ ਕੰਡੇ ਹੋਣ। ਅੰਦਰ ਖੇੜਾ ਹੋਵੇ, ਕੱਪੜੇ ਪਾਟੇ ਹੋਣ। ਅੰਦਰ ਖੇੜਾ ਹੋਵੇ, ਹਰਿਆ ਹੋਵੇ ਮਨ, ਬਾਹਰ ਗਰੀਬੀ ਹੋਵੇ, ਕੋਈ ਫਰਕ ਨਹੀਂ ਪੈਂਦਾ। ਵੱਡੀ ਚੀਜ਼ ਮਨ ਦਾ ਖੇੜਾ ਹੁੰਦਾ, ਵੱਡੀ ਚੀਜ਼ ਮਨ ਦੀ ਹਰਿਆਵਲ ਹੁੰਦੀ ਹੈ, ਵੱਡੀ ਚੀਜ਼ ਮਨ ਦਾ ਚਾਓ ਹੁੰਦਾ, ਮਨ ਦਾ ਰਸ ਹੁੰਦਾ, ਮਨ ਦਾ ਸਰੂਰ ਹੁੰਦਾ, ਇਹ ਵੱਡੀ ਚੀਜ਼ ਹੁੰਦੀ ਹੈ। ਇਸ ਕਰਕੇ ਇਹ ਜਾਚ ਗੁਰੂ ਜੀ ਸਿਖਾਉਂਦੇ ਹੈ, ਇੱਦਾਂ ਮੰਗਣਾ ਹੈ। ਅੰਦਰੋਂ ਤੰਗ ਆ ਸੱਚੇ ਪਾਤਸ਼ਾਹ, ਖੇਦ ਹੋ ਰਹੀ ਹੈ, ਖੇਦ, ਪਰੇਸ਼ਾਨ ਹੋ ਰਹੇ ਹਾਂ, ਦੁਖੀ ਹੋ ਰਹੇ ਹਾਂ, ਤੇ ਕਿਰਪਾ ਕਰੋ राख पिता प्रभ मेरे मेरे च औगण ही औगण ने तेरे कोल गुण ही गुण ने राख पिता प्रभ मेरे मोहे निर्गुण सब गुण तेरे राख पिता प्रभ मेरे मोहे निर्गुण सब गुण तेरे राख पिता प्रभु मेरे मोहे निर्गुण सब गुण तेरे
राख पिता प्रभु मेरे मोहे निर्गुण सब गुण तेरे
भैना बोलो बोलो जी राख राख पिता मोहे निर्गुण सब गुण ते रखो जी राख पिता मेरे मोहे निर्गुण सब पंच बिखरी एक गरीबा
पंच बिखरी एक गरीबा
पंच बिखरी
एक गरीबा
कर है और बहुत संता
में कर और बहुत संता
खेद कर है और बहुत संता
में कर
तुहारे
आयो शरण तुम्हारे, राख पिता रब मेरे, मोहे निर्गुण सब गुण तेरे,
राख पिता रब मेरे, मोहे निर्गुण सब गुण
तेरे। राख प्रभु मेरे, मोहे निर्गुण सब गुण, कहना बोलो जी। हां राख प्रभु मेरे, मोहे निर्गुण सब गुण ते, जोड़ मन जोड़ के बैठो। गुरु वाहे गुरु वाहे गुरु
गुरु गुरु
वाहे गुरु
गुरु
वाहे गुरु वाहे गुरु वाहे गुरु वाहे गुरु वाहे गुरु।
कर कर हारे ओ अनक बहु भांति, छोटे कतहु नाही,
वाहे गुरु
गुरु। एक बात सुनता की ओटा
प्रभु मेरे, मोहे निर्गुण सब गुण तेरे,
राख पिता प्रभु मेरे, मोहे निर्गुण सब
मंगो ना प्रभ में मोहे निर्गुण सब गुण ते रखो जी बोलो राख पिता मोहे निर्गुण सब गुण तेरे साध श्री वाहे गुरु साहेब जी
सतनाम श्री वाहे गुरु साहेब जी
सतनाम श्री वाहे गुरु साहेब जी सारे सिंह बोलो पढ़ो जी सैना बोलो सात नाम सारे सिंह सब भैणा श्री सिंगो सारे
श्री वाहे गुरु साहेब
सब भैणा सारे जी साथ
श्री वाहे गुरु साहेब
भैणा वाह
सतनाम श्री वाहे गुरु साहेब
भैणा सारे सिंगो
सतनाम
श्री वाहे गुरु
साहेब
भैणा सारे सिंह
सतनाम श्री वाहे गुरु
सब भैणा ना संगो गज के सिंगो
सतनाम श्री वाहे गुरु साहेब जी श्री वाहे गुरु साहेब जी
सिंह जी
सतनाम श्री वाहे गुरु साहेब जी
वाह वाह वाह
सतनाम श्री वाहे गुरु साहेब जी
गज के सिंगो
सतनाम श्री वाहे गुरु साहेब जी
ਭੈਣਾ ਤੈਨੂੰ ਬਖਸ਼ਣ ਹਾਰ ਕਹਿੰਦੇ ਬਖਸ਼ ਗੁਨਾਹੀਆਂ ਨੂੰ ਬਖਸ਼ਣ ਹਾਰ ਕਹਿੰਦੇ ਬਖਸ਼ ਗੁਨਾਹੀਆਂ
ਤੈਨੂੰ ਬਖਸ਼ਣ ਹਾਰ ਕਹਿੰਦੇ ਬਖਸ਼ ਗੁਨਾਹੀਆਂ ਨੂੰ ਬਖਸ਼ਣ ਹਾਰ ਕਹਿੰਦੇ ਬਖਸ਼ ਗੁਨਾਹੀਆਂ
ਬਖਸ਼ਣ ਹਾਰ ਨਦਰ ਮਿਹਰ ਦੀ ਕਰਕੇ ਤੱਕੋ ਗੁਨਾਹੀਆਂ ਨੂੰ ਨਦਰ ਮਿਹਰ ਦੀ ਕਰਕੇ ਤੱਕੋ ਗੁਨਾਹੀਆਂ ਨੂੰ
ਨਦਰ ਮਿਹਰ ਦੀ ਕਰਕੇ ਤੱਕੋ ਗੁਨਾਹੀਆਂ
ਨਦਰ ਮਿਹਰ ਦੀ
ਕਰਕੇ ਤੱਕੋ ਗੁਨਾਹੀਆਂ
ਭੈਣਾ ਹੁਣ ਤਾਂ ਰਸਤੇ ਪਾ ਦੇ ਹੁਣ ਤਾਂ ਰਸਤੇ ਪਾ ਦੇ
ਹੁਣ ਤਾਂ ਰਸਤੇ ਪਾ ਦੇ ਹੁਣ ਤਾਂ ਰਸਤੇ ਪਾ ਦੇ
ਤਾਂ ਰਸਤੇ ਹੁਣ ਤਾਂ ਰਸਤੇ ਪਾ ਦੇ ਭੁੱਲਿਆਂ ਰਾਈਆਂ ਨੂੰ ਹੁਣ ਤਾਂ ਰਸਤੇ ਪਾ ਦਿਓ ਭੁੱਲਿਆਂ ਰਾਈਆਂ ਨੂੰ
ਹੁਣ ਤਾਂ ਰਸਤੇ ਪਾ ਦਿਓ ਭੁੱਲਿਆਂ ਰਾਈਆਂ ਨੂੰ ਹੁਣ ਤਾਂ ਰਸਤੇ ਪਾ ਦਿਓ ਭੁੱਲਿਆਂ ਰਾਈਆਂ
ਨੂੰ ਹੁਣ ਤਾਂ ਮਿਹਰ ਕਰੋ ਮਹਾਰਾਜ ਅਸਾਂ ਗਰੀਬਾਂ ਤੇ ਮਿਹਰ ਕਰੋ ਮਹਾਰਾਜ ਅਸਾਂ ਗਰੀਬਾਂ ਤੇ
ਮਿਹਰ ਕਰੋ ਮਹਾਰਾਜ ਅਸਾਂ ਗਰੀਬਾਂ ਤੇ ਮਿਹਰ ਕਰੋ ਮਹਾਰਾਜ ਅਸਾਂ ਗਰੀਬਾਂ ਤੇ
ਮਿਹਰ ਵਾਹੇ 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 ਗੁਰੂ ਵਾਹੇ ਗੁਰੂ ਵਾਹੇ ਗੁਰੂ ਗੁਰੂ ਬੋਲੋ ਵਾਹੇ
ਵਾਹੇ
ਗੁਰੂ ਵਾਹੇ
ਗੁਰੂ
ਵਾਹੇ
ਗੁਰੂ
ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਬੋਲੋ ਵਾਹੇ ਗੁਰੂ ਵਾਹੇ ਗੁਰੂ
ਗੁਰੂ ਗੁਰੂ
ਵਾਹੇ
ਗੁਰੂ
ਵਾਹੇ
ਗੁਰੂ
ਵਾਹੇ
ਗੁਰੂ
ਵਾਹੇ
ਗੁਰੂ
ਵਾਹੇ ਗੁਰੂ ਵਾਹੇ
ਗੁਰੂ
ਗੁਰੂ ਵਾਹੇ ਗੁਰੂ ਵਾਹੇ
ਗੁਰੂ
ਵਾਹੇ ਗੁਰੂ ਵਾਹਿਗੁਰੂ
वाहेगुरु
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु
Let's go.
ਮਨ ਮਨ ਥੀਵੈ ਨਾਨਕ ਨਾਮ ਮਿਲੈ ਤਾਂ ਜੀਵਾਂ
ਨਾਨਕ ਨਾਮ ਮਿਲੈ ਤਾਂ ਜੀਵਾਂ
ਨਾਨਕ ਨਾਮ ਮਿਲੈ ਤਾਂ ਜੀਵਾਂ ਨਾਨਕ ਨਾਮ ਮਿਲੈ ਤਾਂ ਜੀਵਾਂ
ਨਾਨਕ ਨਾਮ ਮਿਲੈ ਤਾਂ
ਨਾਨਕ ਨਾਮ ਮਿਲੈ ਤਾਂ ਜੀਵਾਂ
ਨਾਨਕ ਨਾਮ ਮਿਲੈ ਤਾਂ ਜੀਵਾਂ
ਨਾਨਕ
ਨਾਮ ਮਿਲੈ ਤਾਂ ਜੀਵਾਂ
ਨਾਨਕ ਨਾਮ
ਮਿਲੈ ਤਾਂ ਜੀਵਾਂ
ਤਨ ਮਨ ਥੀਵੈ ਹਰਿਆ ਜੀ ਨਾਨਕ ਨਾਮ ਮਿਲੈ ਤਾਂ ਜੀ ਤਨ ਮਨ ਥੀਵੈ ਹਰਿਆ ਨਾਨਕ ਨਾਮ ਮਿਲੈ ਤਾਂ ਜੀਵਾਂ
ਤਨ ਮਨ ਥੀਵੈ ਹਰਿਆ ਨਾਨਕ ਨਾਮ
ਮਿਲੈ ਤਾਂ ਜੀਵਾਂ
ਤਨ ਮਨ ਥੀਵੈ ਹਰਿਆ ਨਾਨਕ ਨਾਮ ਮਿਲੈ ਤਾਂ ਜੀਵਾਂ
ਤਨ ਮਨ ਥੀਵੈ
ਤੀਵੈ ਹਰਿਆ ਜੀ ਨਾਨਕ ਨਾਮ ਮਿਲੈ ਤਾਂ ਜੀਵਾਂ
ਜਿਕੇ ਵਜ ਕਹਿਣ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ।
ਗੁਰਮੁਖੋ ਜਿਹੜੀ ਆਪਾਂ ਬੇਨਤੀ ਕੀਤੀ ਨਾ ਸ਼ੁਰੂ ਵਿੱਚ, ਉਹ ਹੈ ਮਨ ਦੀ ਹਰਿਆਵਲ ਸਭ ਤੋਂ ਜ਼ਰੂਰੀ ਹੈ। ਬਾਹਰੋਂ ਭਾਵੇਂ ਅਸੀਂ ਜਿੱਡੇ ਵੱਡੇ ਮਰਜ਼ੀ ਬਣ ਜਾਈਏ, ਇੰਡੀਆ ਵਾਲਿਆਂ ਨੂੰ ਪੁੱਛ ਕੇ ਵੇਖ ਲਓ, 90% ਬੰਦੇ ਇੰਡੀਆ ਦੇ, 90% ਕਿਹਾ, ਥੋੜ੍ਹਾ ਨਹੀਂ ਕਿਹਾ, 90 ਤੋਂ ਵੱਧ, ਉਹਨਾਂ ਨੂੰ ਪੁੱਛੋ ਵੀ ਜੇ ਤੁਹਾਨੂੰ ਅਮੈਰੀਕਾ ਦੀ ਸਿਟੀਜਨ ਦੇ ਦਈਏ ਫੇਰ, ਉਹ ਪਤਾ ਕੀ ਕਹਿਣਗੇ, ਏਦੋਂ ਵੱਡੀ ਕੋਈ ਦੁਨੀਆਂ 'ਚ ਚੀਜ਼ ਹੀ ਨਹੀਂ, ਅਤੇ ਸਾਡੀ ਸਿਟੀਜਨ ਰੁਲਦੀ ਫਿਰਦੀ ਹੈ, ਕਈ ਤਾਂ ਜੰਮੇ ਹੀ ਇੱਥੇ। ਮਸਲਾ ਹੈ ਮਨ ਹਰਾ ਹੋਣ ਦਾ। ਸਾਡੇ ਕਾਰੋਬਾਰ, ਅਸੀਂ ਜਿੱਥੇ ਮਰਜ਼ੀ ਚਲੇ ਜਾਈਏ, ਵੱਡੀ ਚੀਜ਼ ਹੁੰਦੀ ਹੈ ਸਾਡੇ ਮਨ ਦੀ ਹਰਿਆਵਲ। ਹੁਣ ਕਈ ਵਾਰੀ ਕੰਮ ਕਾਰ ਸੈਟਲ ਕਰਦੇ ਕਰਦੇ, ਬਾਹਰੋਂ ਵੱਡੇ ਬਣਦੇ ਬਣਦੇ, ਆਪਣੇ ਅੰਦਰ ਦੀ ਹਰਿਆਵਲ ਗਵਾ ਲੈਂਦੇ। ਬਹੁਤ ਮਿਹਨਤ ਕਰਨੀ ਹੁੰਦੀ ਹੈ ਜ਼ਿੰਦਗੀ ਵਿੱਚ, ਕਾਮਯਾਬ ਹੋਣਾ ਹੁੰਦਾ। ਹਰ ਸਿੱਖ ਦਾ ਫਰਜ਼ ਹੈ ਕਿ ਜਿੰਨਾ ਉਹ ਬਾਹਰੋਂ ਕਾਮਯਾਬ ਹੋ ਸਕਦਾ ਹੋਵੇ, ਜਿੰਨਾ ਉਹ ਵੱਡਾ ਬਣੇਗਾ, ਜਿੰਨਾ ਉਹ ਤਰੱਕੀ ਕਰੇਗਾ, ਕੌਮ ਹੀ ਸਾਡੀ ਤਰੱਕੀ ਕਰਦੀ ਹੈ। ਸਿੱਖ ਦੀ ਤਰੱਕੀ ਕੌਮ ਦੀ ਤਰੱਕੀ ਹੁੰਦੀ ਹੈ। ਜਿੰਨੇ ਵੀ ਅਸੀਂ ਉੱਪਰ ਜਾਵਾਂਗੇ, ਕਾਰੋਬਾਰਾਂ ਵਿੱਚ ਵਾਧੇ ਹੋਣਗੇ, ਤਰੱਕੀਆਂ ਹੋਣਗੀਆਂ, ਉਹਦੇ ਵਿੱਚ ਸਾਡੇ ਹੀ ਸਾਰਿਆਂ ਦੀ ਤਰੱਕੀ ਹੈ। ਅੱਜ ਇਹ ਵੱਡਾ ਅਸਥਾਨ ਬਣਿਆ ਅਤੇ ਬਹੁਤ ਸਾਰੇ ਸੱਜਣਾਂ ਨੇ ਆਪੋ ਆਪਣਾ ਯੋਗਦਾਨ ਪਾਇਆ ਅਤੇ ਤਾਂ ਬਣਿਆ ਨਾ, ਅਤੇ ਜੇ ਯੋਗਦਾਨ ਪਾਵਾਂਗੇ ਤਾਂ ਜੇ ਕੋਲ ਕੁਝ ਹੋਏਗਾ, ਸੁਣੋ, ਕੋਲ ਹੋਏਗਾ ਤਾਂ ਹੀ ਪਾਵਾਂਗੇ। ਸੋ ਬਾਹਰੋਂ ਤਰੱਕੀ ਹੋਣੀ ਬੜੀ ਜ਼ਰੂਰੀ ਹੁੰਦੀ ਹੈ, ਬੜੀ ਚੰਗੀ ਗੱਲ ਹੁੰਦੀ ਹੈ, ਪਰ ਕਈ ਵਾਰੀ ਬਾਰ ਬਾਰ ਸਵਾਰਦੇ ਸਵਾਰਦੇ ਆਪਾਂ ਗਵਾ ਲਈਦਾ, ਅੰਦਰੋਂ ਬੰਦਾ ਖਾਲੀ ਹੋ ਜਾਂਦਾ। ਅਤੇ ਸਭ ਤੋਂ ਜ਼ਰੂਰੀ ਹੈ ਕਿ ਸਾਡਾ ਮਨ ਹਰਿਆ ਭਰਿਆ ਹੋਵੇ। ਅਤੇ ਮਨ ਨੂੰ ਪਰੇਸ਼ਾਨ ਕੌਣ ਕਰ ਰਿਹਾ ਹੈ? ਸਾਡੇ ਅੰਦਰ ਦੇ ਵਿਕਾਰ, ਸਾਡੇ ਅੰਦਰ ਕਦੇ ਕਾਮ ਤੰਗ ਕਰਦਾ ਜ਼ਿਆਦਾ, ਖਲਾਰੇ ਜਿਹੜੇ ਬਾਅਦ ਵਿੱਚ ਪੈਂਦੇ ਉਹ ਤਾਂ ਬਾਅਦ ਵਿੱਚ ਨੇ, ਪਹਿਲਾਂ ਜਿਹੜੀ ਉਹਦੀ ਰੂਟਸ ਹੁੰਦੀਆਂ ਨੇ ਜੜ੍ਹਾਂ, ਕੋਈ ਵੀ ਪ੍ਰੋਬਲਮ ਹੈ ਉਹਦੀ ਜੜ੍ਹ ਹੈ। ਅਤੇ ਜੜ੍ਹ ਕੀ ਹੁੰਦੀ ਹੈ? ਜਾਂ ਤਾਂ ਕਾਮ ਹੁੰਦਾ, ਜਾਂ ਕ੍ਰੋਧ ਹੁੰਦਾ, ਜਾਂ ਲੋਭ ਹੁੰਦਾ, ਜਾਂ ਮੋਹ ਹੁੰਦਾ, ਜਾਂ ਹੰਕਾਰ ਈਗੋ ਹੁੰਦੀ ਹੈ। ਮਤਲਬ ਕਹਿਣ ਦਾ ਕਿ ਜਿਹੜੇ ਵੀ ਅਸੀਂ ਪਰੇਸ਼ਾਨ ਹਾਂ, ਸਾਨੂੰ ਕੋਈ ਵੀ ਪਰੇਸ਼ਾਨੀ ਹੈ, ਇਹਦੀ ਰੂਟਸ ਜਿਹੜੀਆਂ ਨੇ ਉਹ ਇਹਦੇ 'ਚੋਂ ਨਿਕਲਣਗੀਆਂ, ਜਾਂ ਕਾਮ 'ਚੋਂ, ਜਾਂ ਕ੍ਰੋਧ 'ਚੋਂ, ਜਾਂ ਲੋਭ 'ਚੋਂ, ਜਾਂ ਮੋਹ 'ਚੋਂ, ਜਾਂ ਹੰਕਾਰ ਤੋਂ। ਇੱਥੇ ਜੜ੍ਹਾਂ ਨੇ ਤੇ ਜਿਹੜਾ ਬੰਦਾ ਆਪਣੀਆਂ ਜੜ੍ਹਾਂ ਵੇਖਣ ਲੱਗ ਜਾਂਦਾ ਨਾ ਕਿ ਮੈਂ ਕਿਉਂ ਦੁਖੀ ਹਾਂ, ਮੈਨੂੰ ਹੁਣ ਵੇਖੋ ਧਿਆਨ ਨਾਲ ਇੱਧਰ ਆਪ ਜੀ ਨੇ ਸੁਣਨਾ ਹੈ, ਕੌਣ ਆਇਆ ਕੌਣ ਗਿਆ ਉੱਧਰ ਧਿਆਨ ਨਾ ਦਿਓ, ਕਿਉਂਕਿ ਆਪਣੇ ਕੋਲ ਪੌਣਾ ਇੱਕ ਵੱਜ ਗਿਆ, ਬਾਰਾਂ ਵਜੇ ਤੋਂ ਪੰਜ ਕੁ ਮਿੰਟ ਪਹਿਲਾਂ ਆਪਾਂ ਸ਼ੁਰੂ ਕੀਤਾ ਸੀ, ਤਕਰੀਬਨ ਘੰਟਾ ਤੇ ਹੋ ਵੀ ਚੱਲਿਆ ਤੇ ਆਪਣੇ ਕੋਲ ਟਾਈਮ ਤੇ ਥੋੜ੍ਹਾ ਜਿਹਾ ਹੀ ਬਚਿਆ। ਸ਼ਨੀਵਾਰ ਦਾ ਦਿਨ ਹੈ, ਦੂਰੋਂ ਨੇੜਿਓਂ ਚੱਲ ਕੇ ਆਏ ਹੋ ਤੇ ਮੇਰੀ ਆਪ ਸਰਬ ਭੈਣਾਂ ਭਰਾਵਾਂ ਨੂੰ ਸਭ ਨੂੰ ਬੇਨਤੀ ਹੈ ਵੀ ਆਪਾਂ ਜਿਹੜੇ ਇਹ ਮਿੰਟ ਨੇ ਜਿਹੜਾ ਇਹ ਟਾਈਮ ਹੈ ਬਹੁਤ ਟਕਾਅ ਨਾਲ ਬੜੇ ਰੰਗ 'ਚ ਬਹਿਣਾ ਚਾਹੀਦਾ ਸਾਨੂੰ। ਸਬੱਬ ਨਾਲ ਸਮਾਂ ਮਿਲਦਾ, ਸਾਲ ਬਾਅਦ ਕਦੇ ਫਿਰ ਕਦੇ ਸਮਾਂ ਬਣੇਗਾ, ਕੌਣ ਸਾਡੇ 'ਚ ਹੋਏਗਾ ਕੌਣ ਨਹੀਂ ਕੋਈ ਪਤਾ ਨਹੀਂ, ਕੌਣ ਸਾਡੇ 'ਚ ਹੋਏਗਾ ਕੌਣ ਨਹੀਂ ਕੋਈ ਪਤਾ ਨਹੀਂ, ਬਸ ਆਪਾਂ ਕਿਰਪਾ ਕਰਕੇ ਇਕਾਗਰ ਚਿੱਤ ਹੋ ਕੇ ਬੈਠਣ ਦਾ ਯਤਨ ਕਰਨਾ ਹੈ, ਸਤਸੰਗੀ ਪੁਰਖਾਂ ਵਾਂਗੂ ਬਹਿਣਾ ਹੈ ਮਨ ਜੋੜ ਕੇ, ਫਿਰ ਹੀ ਰਸ ਬਣਦਾ। ਸੰਗਤ ਜੀ ਮੈਂ ਫਿਰ ਦੁਹਰਾਉਣ ਲੱਗਿਆ ਗੱਲ ਕਿ ਸਾਡੇ ਅੰਦਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਬੈਠੇ ਹੈ, ਪ੍ਰੋਬਲਮ ਇਹ ਕਰਦੇ ਆ। ਮੰਨ ਲਓ ਮੈਨੂੰ ਬਾਹਰ ਆਉਣ ਲੱਗਿਆ ਕਿਸੇ ਬੰਦੇ ਨੇ, ਐਗਜ਼ੈਂਪਲ ਦੇ ਰਿਹਾ, ਮੰਨ ਲਓ ਮੈਨੂੰ ਬਹੁਤ ਭੈੜਾ ਬੋਲਿਆ, ਬਹੁਤ ਭੈੜਾ ਬੋਲਿਆ ਜਾਂ ਗਾਲ ਕੱਢੀ, ਇਹ ਸ਼ਬਦ ਵਰਤੋ, ਸਾਨੂੰ ਕੋਈ ਗਾਲ ਕੱਢੇ ਤੇ ਯਾਦ ਰੱਖਣਾ ਗਾਲ ਕਦੇ ਤੰਗ ਨਹੀਂ ਕਰਦੀ, ਉਹਦਾ ਮੈਨੂੰ ਭੈੜਾ ਬੋਲਿਆ ਤੰਗ ਨਹੀਂ ਕਰਦਾ, ਤੰਗ ਕਰਦਾ ਹੈ ਮੇਰੇ ਹੰਕਾਰ ਤੇ ਸੱਟ ਵੱਜੀ। ਗਾਲ ਨਹੀਂ ਤੰਗ ਕਰਦੀ, ਹੰਕਾਰ ਤੰਗ ਕਰਦਾ ਹੈ। ਕੋਈ ਮੇਰਾ ਦੋਸਤ ਹਾਸੇ ਹਾਸੇ 'ਚ ਉਦਾਂ ਦੀ ਗਾਲ ਕੱਢ ਦੇਵੇ ਫਿਰ ਮੈਨੂੰ ਕੋਈ ਗੁੱਸਾ ਨਹੀਂ ਲੱਗਦਾ, ਪਰ ਮੇਰੀ ਅੰਦਰ ਈਗੋ ਟ੍ਰਿਗਰ ਹੋ ਗਈ। ਤੰਗ ਕਦੇ ਗਾਲ ਨਹੀਂ ਕੱਢਦੀ, ਦੁਨੀਆ ਕਦੇ ਤੰਗ ਨਹੀਂ ਕਰਦੀ, ਤੰਗ ਬੰਦੇ ਦੇ ਆਪਣੇ ਅੰਦਰ ਦੀ ਜਿਹੜੀ ਉਹ ਪ੍ਰੋਬਲਮ ਹੈ ਅੰਦਰ ਦੀ ਹੁੰਦੀ ਹੈ, ਸਾਡੀ ਈਗੋ ਨੂੰ ਟ੍ਰਿਗਰ ਕਰ ਦਿੱਤਾ, ਸਾਡਾ ਹੰਕਾਰ ਹੈ ਉਹਦੇ 'ਤੇ ਸੱਟ ਵੱਜੀ, ਉਹਨੇ ਮੈਨੂੰ ਇੱਦਾਂ ਕਿਵੇਂ ਕਹਿ ਦਿੱਤਾ। ਉਹਦੀ ਨਿੱਕੀ ਜਿਹੀ ਗੱਲ ਵੀ ਬੜੀ ਵੱਡੀ ਹੋ ਕੇ ਸੁਣਦੀ ਹੈ ਜੇ ਹੰਕਾਰ ਵੱਡਾ ਹੋਵੇ, ਉਹ ਗੱਲ ਦੁੱਖ ਉਨਾ ਹੀ ਦਿੰਦੀ ਹੈ ਜੇ ਸਾਡੇ ਜਿਵੇਂ ਪੈਰ ਦੇ ਉੱਤੇ ਸੱਟ ਵੱਜੀ ਹੋਵੇ ਅੰਗੂਠੇ ਦੇ ਉੱਤੇ, ਤੇ ਸਾਡੇ ਅੰਗੂਠੇ ਦੇ ਉੱਤੇ ਕਿਸੇ ਨੇ ਪੈਰ ਰੱਖ ਦਿੱਤਾ, ਇੱਕ ਤੇ ਜ਼ਖਮ ਸੀ, ਪੈਰ ਤੇ ਉਦਾਂ ਵੀ ਕੋਈ ਰੱਖ ਹੀ ਦਿੰਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ, ਪਰ ਜੇ ਪੈਰ ਤੇ ਜ਼ਖਮ ਹੋਵੇ ਫਿਰ ਕਿੰਨੀ ਤਕਲੀਫ ਹੁੰਦੀ ਹੈ। ਮਸਲਾ ਇਹ ਨਹੀਂ ਉਹਨੇ ਮੇਰੇ ਪੈਰ ਰੱਖਿਆ, ਮਸਲਾ ਮੇਰੇ ਅੰਦਰ ਜ਼ਖਮ ਹੈ ਜਿਹੜਾ ਛੇਤੀ ਦੁੱਖ ਜਾਂਦਾ ਹੈ, ਉਹ ਜਿਹੜੀ ਮੇਰੀ ਪ੍ਰੋਬਲਮ ਹੈ। ਪ੍ਰੋਬਲਮ ਸਾਡੇ 'ਚ ਹੈ, ਉਹ ਇਸ ਕਰਕੇ ਉਹਨੇ ਮੈਨੂੰ ਇੱਦਾਂ ਕਹਿ ਦਿੱਤਾ, ਉਹਨੇ ਮੈਨੂੰ ਆਹ ਕਹਿ ਦਿੱਤਾ, ਉਹਨੇ ਮੈਨੂੰ ਆਹ ਕਹਿ ਦਿੱਤਾ। ਇਹਨੂੰ ਠੀਕ ਕਰਨ ਦਾ ਹੱਲ ਹੀ ਇੱਕ ਹੈ, ਆਪਣੇ ਮਨ ਨੂੰ ਵੇਖੀਏ। ਜੇ ਦੁਖੀ ਹਾਂ ਆਪਣੇ ਮਨ ਕਰਕੇ ਹਾਂ, ਅਤੇ ਜੇ ਸੁਖੀ ਹਾਂ ਤਾਂ ਵੀ ਆਪਣੇ ਮਨ ਕਰਕੇ ਹਾਂ। ਮੈਂ ਐਗਜ਼ੈਂਪਲ ਦਿੱਤੀ, ਮੈਂ ਕੈਨੇਡਾ ਪਿਛਲੇ ਮਹੀਨੇ ਆਇਆ, ਜਿਹੜੇ ਘਰ ਠਹਿਰਿਆ ਸੀ ਉਹਨਾਂ ਨੇ ਇੱਕ ਡੋਗ ਰੱਖਿਆ ਸੀ, ਇੱਕ ਕੁੱਤਾ ਬੜਾ ਪਿਆਰਾ। ਮੈਂ ਇੱਦਾਂ ਮਿਲ ਰਿਹਾ ਸੰਗਤ ਨੂੰ, ਦੋ ਦੋਸਤ ਮੈਨੂੰ ਮਿਲਣ ਆਏ, ਆਪ ਜੀ ਨੇ ਬੜੇ ਧਿਆਨ ਨਾਲ ਗੱਲ ਸਮਝਣੀ ਗੁਰਮੁਖੋ, ਦੋ ਦੋਸਤ ਮੈਨੂੰ ਮਿਲਣ ਆਏ, ਇੱਕ ਡੋਗ ਲਵਰ ਹੈ ਇੱਕ ਪਿਆਰ ਕਰਦਾ ਕੁੱਤੇ ਨੂੰ, ਇੱਕ ਕੁੱਤੇ ਤੋਂ ਬਹੁਤ ਜ਼ਿਆਦਾ ਡਰਦਾ, ਉਹਨੂੰ ਬਚਪਨ 'ਚ ਕੁੱਤੇ ਨੇ ਕੱਟਿਆ ਸੀ, ਬਹੁਤ ਜ਼ਿਆਦਾ ਡਰਦਾ, ਕੁੱਤੇ ਨੂੰ ਵੇਖ ਕੇ ਕੁੱਤਾ ਖੁੱਲ੍ਹਾ ਹੋਵੇ ਡਰ ਜਾਂਦਾ। ਉਹ ਦੋ ਦੋਸਤ ਨੇ ਇਕੱਠੇ ਰਹਿੰਦੇ ਨੇ ਮੈਨੂੰ ਮਿਲਣ ਆ ਗਏ, ਇੰਡੀਆ ਦੇ ਸਟੂਡੈਂਟ ਸੀ, ਹੈਰਾਨੀ ਦੀ ਗੱਲ ਹੋਈ ਉਹਨਾਂ ਦਾ ਕੁੱਤਾ ਖੁੱਲ੍ਹਾ। ਇੱਕ ਜਿਹੜਾ ਕੁੱਤੇ ਨੂੰ ਪਿਆਰ ਕਰਦਾ ਉਹਨੇ ਤਾਂ ਸ਼ੁਕਰ ਕੀਤਾ ਵੀ ਨੇੜੇ ਆਵੇ, ਉਹਨੂੰ ਮੈਂ ਹੱਥ ਲਾਵਾਂ, ਉਹਨੂੰ ਪਿਆਰ ਕਰਾਂ, ਉਹ ਕੁੱਤਾ ਖੁੱਲ੍ਹਾ ਵੇਖ ਕੇ ਖੁਸ਼ ਹੋ ਗਿਆ ਵੀ ਆ ਜਾ ਨੇੜੇ, ਅਤੇ ਜਿਹੜਾ ਨਾਲ ਵਾਲਾ ਸੀ ਉਹ ਕੁੱਤਾ ਖੁੱਲ੍ਹਾ ਵੇਖ ਕੇ ਦੁਖੀ ਹੋ ਗਿਆ, ਉਹ ਪਰੇਸ਼ਾਨ ਹੋਈ ਜਾਵੇ ਵੀ ਨੇੜੇ ਨਾ ਆ ਜਾਏ, ਇੱਕ ਖੁਸ਼ ਹੋਈ ਜਾਂਦਾ ਇੱਕ ਦੁਖੀ ਹੋਈ ਜਾਂਦਾ। ਹੁਣ ਤੁਸੀਂ ਮੈਨੂੰ ਬੋਲ ਕੇ ਦੱਸਣਾ, ਇਹ ਕੁੱਤਾ ਇੱਕ ਨੂੰ ਖੁਸ਼ੀ ਦੇ ਰਿਹਾ, ਇੱਕ ਨੂੰ ਦੁੱਖ ਦੇ ਰਿਹਾ, ਇਹ ਕੁੱਤਾ ਦੇ ਰਿਹਾ ਵੀ ਇੱਕ ਨੂੰ ਤੇ ਚਾਅ ਚੜੇ ਗਿਆ ਵੇਖ ਕੇ, ਉਹ ਖੁਸ਼ੀ ਦੇ ਰਿਹਾ ਕੁੱਤਾ, ਤੇ ਇੱਕ ਨੂੰ ਪਰੇਸ਼ਾਨ ਕਰ ਰਿਹਾ, ਉਹ ਤੇ ਵਿਚਾਰਾ ਗੇੜੇ ਦੇ ਰਿਹਾ, ਉਹਨੂੰ ਤਾਂ ਪਤਾ ਵੀ ਨਹੀਂ ਵੀ ਦੁਖੀ ਕੌਣ ਹੋ ਰਿਹਾ ਤੇ ਸੁਖੀ ਕੌਣ ਹੋ ਰਿਹਾ, ਉਹਨੂੰ ਤੇ ਵਿਚਾਰੇ ਨੂੰ ਪਤਾ ਹੀ ਨਹੀਂ ਵੀ ਇੱਕ ਇਰੀਟੇਟ ਹੋ ਰਿਹਾ ਮੈਨੂੰ ਵੇਖ ਵੇਖ ਕੇ, ਇੱਕ ਖੁਸ਼ ਹੋ ਰਿਹਾ। ਹੁਣ ਕੁੱਤਾ ਨਾ ਖੁਸ਼ੀ ਦੇ ਰਿਹਾ ਨਾ ਦੁੱਖ ਦੇ ਰਿਹਾ। ਇਹ ਖੇਡ ਕਾਹਦੀ ਹੈ? ਸਾਰੀ ਬੰਦੇ ਦੇ ਅੰਦਰ ਦੀ। ਬਾਹਰ ਖੜੀ ਗੱਡੀ ਐਸਕਲੇਡ, ਉਹ ਲੋਹਿਆ, ਉਹ ਨਾ ਕਿਸੇ ਨੂੰ ਦੁੱਖ ਦਿੰਦਾ ਨਾ ਸੁੱਖ ਦਿੰਦਾ। ਜਿਹੜਾ ਤੇਰਾ ਖਾਸ ਮਿੱਤਰ ਹੈ ਉਹ ਵੇਖ ਕੇ ਖੁਸ਼ ਹੋ ਰਿਹਾ, ਮੇਰੇ ਯਾਰ ਦੀ ਗੱਡੀ $1.5 ਲੱਖ ਦੀ। ਜਿਹੜਾ ਤੈਨੂੰ ਪਿਆਰ ਨਹੀਂ ਕਰਦਾ ਉਹ ਦੁਖੀ ਹੋਈ ਜਾਂਦਾ। ਨਾ ਲੋਹਾ ਦੁੱਖ ਦਿੰਦਾ, ਨਾ ਲੋਹਾ ਸੁੱਖ ਦਿੰਦਾ, ਉਹ ਤੇ ਕੁਛ ਵੀ ਨਹੀਂ ਕਰਦਾ, ਗੱਡੀ ਤੇ ਖੜੀ ਹੈ। ਇਸੇ ਤਰ੍ਹਾਂ ਤੇਰਾ ਪਹਾੜੀ ਤੇ ਵੱਡਾ ਸਾਰਾ ਘਰ, ਉਹ ਵਿਚਾਰਾ ਤੇ ਖੜਾ ਲੱਕੜਾਂ ਦਾ, ਉਹ ਕੀ ਕਹਿੰਦਾ? ਨਾ ਦੁੱਖ ਦਿੰਦਾ ਨਾ ਸੁੱਖ ਦਿੰਦਾ। ਜੇ ਕੋਈ ਦੁਖੀ ਹੋ ਰਿਹਾ ਤੇ ਆਪਣੇ ਮਨ ਕਰਕੇ, ਤੇ ਜੇ ਕੋਈ ਵੇਖ ਵੇਖ ਕੇ ਸੁਖੀ ਹੋ ਰਿਹਾ ਉਹ ਵੀ ਆਪਣੇ ਮਨ ਕਰਕੇ। ਇੱਥੇ ਮੈਂ ਤੁਹਾਡੇ ਚ ਕੀਰਤਨ ਕਰ ਰਿਹਾ, ਕੋਈ ਬੜਾ ਖੁਸ਼ ਹੋ ਰਿਹਾ, ਕੋਈ ਨਹੀਂ ਹੋ ਰਿਹਾ। ਹੁਣ ਨਾ ਤੇ ਮੈਂ ਤੈਨੂੰ ਖੁਸ਼ੀ, ਤੂੰ ਕਵੇ ਅੱਜ ਮੈਨੂੰ ਨਜ਼ਾਰਾ ਆ ਗਿਆ, ਮੈਂ 2 ਘੰਟੇ ਦੀਵਾਨ ਸੁਣਿਆ। ਮੈਂ ਨਜ਼ਾਰਾ ਜੇ ਦਿੱਤਾ ਫਿਰ ਤੇ ਸਾਰਿਆਂ ਨੂੰ ਦੇ ਦੇਣਾ ਸੀ, ਇਹ ਕਿਹੜਾ ਕੜਾਹ ਪ੍ਰਸ਼ਾਦ ਵੀ ਇੱਕੋ ਜਿਹਾ ਮਿਲ ਗਿਆ। ਹੁਣ ਇੱਕ ਨੂੰ ਨਜ਼ਾਰਾ ਆ ਰਿਹਾ, ਇੱਕ ਦੁਖੀ ਹੋਈ ਜਾਂਦਾ। ਨਾ ਮੈਂ ਨਜ਼ਾਰਾ ਦਿੱਤਾ ਨਾ ਦੁੱਖ ਦਿੱਤਾ, ਸਾਰੀ ਖੇਡ ਬੰਦੇ ਦੀ ਆਪਣੀ ਹੈ। ਇੱਕੋ ਮਾਂ ਹੁੰਦੀ ਹੈ, ਸੁੱਖ ਵੀ ਦੇ ਰਹੀ ਹੈ, ਦੂਜੇ ਨੂੰ ਦੁੱਖ ਦੇ ਰਹੀ ਹੈ। ਇੱਕ ਪੁੱਤ, ਇੱਕੋ ਹੀ ਪੁੱਤ ਹੈ, ਸੁੱਖ ਵੀ ਦੇ ਰਿਹਾ ਦੁੱਖ ਵੀ। ਬਾਹਰਲੀ ਕੋਈ ਵੀ ਚੀਜ਼ ਤੁਹਾਨੂੰ ਦੁਖੀ ਜਾਂ ਸੁਖੀ ਨਹੀਂ ਕਰ ਸਕਦੀ, ਕੋਈ ਵੀ ਚੀਜ਼। ਮੈਂ ਕੋਈ ਵੀ ਸ਼ਬਦ ਵਰਤਿਆ, ਕੋਈ ਵੀ ਚੀਜ਼ ਸੁਖੀ ਨਹੀਂ ਕਰਦੀ ਤੇ ਕੋਈ ਵੀ ਚੀਜ਼ ਦੁਖੀ ਨਹੀਂ ਕਰਦੀ। ਸੁਖੀ ਤੇ ਦੁਖੀ ਬੰਦਾ ਆਪਣੇ ਅੰਦਰ ਦੇ ਖਿਆਲਾਂ ਕਰਕੇ ਹੁੰਦਾ। ਇਸੇ ਲਈ ਸਾਡੇ ਗੁਰੂ ਜੀ ਕਹਿੰਦੇ ਹੈ, ਭੁਲੇਖਾ ਕੱਢ ਦੇ, ਬਾਹਰ ਕੁਝ ਹੈਗਾ, ਬਾਹਰ ਬਾਅਦ ਚ ਹੈ, ਪਹਿਲਾਂ ਤੇਰੇ ਅੰਦਰ ਹੈ। ਸਭ ਕਿਸ਼ ਘਰ ਮਹਿ, ਬੋਲੋ, ਸਭ ਕਿਸ਼
ਘਰ ਮਹਿ,
ਘਰ ਇਹਨੂੰ ਨਹੀਂ ਕਿਹਾ ਅੰਦਰ ਵਾਲਾ ਘਰ, ਆ ਤੇਰਾ ਦਿਮਾਗ ਆਪਾ, ਸਭ ਕਿਸ਼ ਘਰ ਮਹਿ, ਬਾਹਰ ਨਹੀਂ, ਬਾਹਰ ਨਹੀਂ ਹੈ, ਬਾਹਰ ਟੋਲੈ ਸੋ ਭਰਮ ਭੁਲਾਹੀ। ਗੁਰਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ। ਇੱਕ ਬੰਦਾ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਧਾਨ ਹੈ ਤੇ ਬੋਲ ਕੇ ਦੱਸੋ, ਗੁਰਦੁਆਰਾ ਸੁੱਖ ਦੇ ਰਿਹਾ ਕਿ ਦੁੱਖ ਦੇ ਰਿਹਾ? ਉਹਨੂੰ ਸੁੱਖ ਦੇ ਰਿਹਾ ਤੇ ਫਿਰ ਕੀ ਹੋਇਆ? ਮੁੜ ਕੇ ਪ੍ਰਧਾਨਗੀ ਤੋਂ ਲਾਹ ਦਿੱਤਾ, ਇਹ ਵੀ ਕਹਿ ਦਿੱਤਾ ਵੀ ਤੂੰ ਇੱਥੇ ਵੜ ਵੀ ਨਹੀਂ ਸਕਦਾ। ਉਹ ਕੀ ਕਹਿੰਦੇ ਹੁੰਦੇ ਨੇ, ਕਿਹੜਾ ਪਾਸ, ਛੋਟਾ ਜਿਹਾ ਬੋਲ ਲੈ, ਪ੍ਰੈਸ ਪਾਸ ਕਹਿੰਦੇ ਹੁੰਦੇ ਨੇ, ਇਹ ਵੜ ਨਹੀਂ ਸਕਦਾ। ਹੁਣ ਬੋਲਣਾ, ਹੁਣ ਉਹ ਸੁਖੀ ਦੇ, ਸੁੱਖ ਗੁਰਦੁਆਰਾ ਸੁੱਖ ਦੇ ਰਿਹਾ ਕਿ ਦੁੱਖ ਦੇ ਰਿਹਾ? ਸਾਰੀ ਖੇਡ ਕਾਹਦੀ ਹੈ? ਬੰਦੇ ਦੀ, ਅੰਦਰ ਦੀ। ਤੇ ਫਿਰ ਮੈਂ ਬੇਨਤੀ ਕਰਨਾ, ਮੇਰੇ ਗੁਰੂ ਗ੍ਰੰਥ ਸਾਹਿਬ ਨੇ ਇੱਥੇ ਵੀ ਖੇਡ ਤੁਹਾਡੇ ਅੰਦਰ ਦੀ ਹੈ, ਕਿੰਨੀ ਅਪਣੱਤ ਹੈ, ਕਿੰਨੀ ਮੇਰ ਹੈ, ਕਿੰਨਾ ਰਿਸ਼ਤਾ ਹੈ। ਸਵਾਦ ਤੇ ਰਿਸ਼ਤੇ ਨੇ ਦੇਣਾ, ਸਵਾਦ ਤੇ ਮੇਰ ਨੇ ਦੇਣਾ, ਸਵਾਦ ਤੇ ਸਾਡੇ ਪਿਆਰ ਨੇ ਦੇਣਾ। ਖੇਡ ਤੇ ਸਾਰੇ ਪਿਆਰ ਦੀ ਹੈ। ਉਹ ਇਹ ਕੀ ਹੈ ਔਰਤ? ਵੇਖੋ ਸੁਣੋ, ਕੀ ਔਰਤ ਹੈ? ਪਾਟੀ ਚੁੰਨੀ, ਗੋਹੇ ਨਾਲ ਲਿਬੜੇ ਹੱਥ, ਝੁਰੜੀਆਂ ਪਿਆ ਹੋਇਆ ਚਿਹਰਾ, ਪਾਟੀ ਚੁੰਨੀ, ਇਹ ਕੌਣ ਹੈ? ਉਹ ਕਹਿੰਦੇ ਤੇਰੇ ਲਈ ਹੋਏਗੀ ਪਰ ਮੇਰੀ ਇਹ ਮਾਂ ਹੈ, ਤੇ ਮਾਂ ਜਿਹੋ ਜੀ ਵੀ ਹੋਵੇ ਸੋਹਣੀ ਲੱਗਦੀ ਹੈ। ਆ ਕੀ ਹੈ? ਪਿਓ ਉਲਝੀ ਦਾੜੀ ਵਿੱਚ, ਕੱਖ ਫਸੇ ਆ ਦਾੜੀਆਂ ਚ, ਟੇਢੀ ਡਿੰਗੀ ਪੱਗ, ਘਸੇ ਕੱਪੜੇ, ਕਾਹਦਾ ਬੰਦਾ ਹੈ? ਉਹ ਕਹਿੰਦਾ ਤੂੰ, ਤੈਨੂੰ ਨਹੀਂ ਪਤਾ ਬੰਦਾ ਕੌਣ ਹੈ, ਮੇਰਾ ਪਿਓ ਹੈ ਤੇ ਮੇਰੇ ਲਈ ਇਹ ਸਭ ਕੁਛ ਹੈ। ਸਵਾਦ ਬੰਦੇ ਨੂੰ ਪਿਆਰ ਦਿੰਦਾ। ਤੇ ਯਾਦ ਰੱਖਣਾ ਗੁਰਮੁਖੋ, ਸਭ ਤੋਂ ਸੋਹਣਾ ਉਹ ਲੱਗਦਾ ਹੈ ਜਿਹਨੂੰ ਪਿਆਰ ਕਰੀਏ। ਸੱਚ ਪਤਾ ਕੀ ਹੈ? ਸੋਹਣਾ ਲੱਗਦਾ ਜਿਹਨੂੰ ਪਿਆਰ ਕਰੀਏ। ਗੱਲ ਇਹ ਹੈ, ਜਿਹਨੂੰ ਪਿਆਰ ਕਰੀਏ ਉਹ ਸੋਹਣਾ ਲੱਗਣ ਲੱਗ ਪੈਂਦਾ ਹੈ। ਸੋਹਣਾ ਨਾ ਵੀ ਹੋਵੇ, ਜਿਹਨੂੰ ਪਿਆਰ ਕਰੀਏ ਉਹ ਸੋਹਣਾ ਲੱਗਣ ਲੱਗ ਪੈਂਦਾ ਹੈ। ਜਿਹਨੂੰ ਪਿਆਰ ਕਰੀਏ ਉਹ ਪਿਆਰਾ ਲੱਗਣ ਲੱਗ ਜਾਂਦਾ ਹੈ। ਇਸ ਖੇਡ ਤੇ ਬੰਦੇ ਦੇ ਅੰਦਰ ਦੀ ਹੁੰਦੀ ਹੈ, ਮਨ ਦੀ। ਤੇ ਜਦੋਂ ਅਸੀਂ ਕਹਿੰਦੇ ਹਾਂ ਨਾ ਬਾਹਰ ਬਦਲਾਂਗੇ ਆਹ ਕਰਾਂਗੇ ਆਹ ਕਰਾਂਗੇ ਆਹ ਕਰਾਂਗੇ ਨਾ ਇਹ ਝਗੜਾ ਸਾਰਾ ਅੰਦਰ ਦਾ ਸਭ ਕੁਛ ਘਰ ਮੈਂ ਬਾਹਰ ਨਾਹੀਂ ਵੇਦਕ ਤੇ ਬਥੇਰੇ ਪੜ੍ਹ ਲਏ ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ ਕਿਤਾਬਾਂ ਪੜ੍ਹਨੀਆਂ ਹੁੰਦੀਆਂ ਫਿਰ ਹੌਲੀ ਹੌਲੀ ਪੜ੍ਹਨਾ ਸਿੱਖਣਾ ਮਨ ਮੇਰਾ ਕੀ ਕਰਦਾ ਹੈ ਕਿਤਾਬ ਤੋਂ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਮਨ ਪੜ੍ਹਨਾ ਸਿੱਖਣਾ ਕਿਤਾਬਾਂ ਪੜ੍ਹਦਿਆਂ ਪੜ੍ਹਦਿਆਂ ਮਨ ਪੜ੍ਹਨਾ ਸਿੱਖਣਾ ਮੇਰੇ ਅੰਦਰ ਕੀ ਚੱਲਦਾ ਹੈ ਮੇਰੇ ਖਿਆਲਾਤ ਕਿੱਦਾਂ ਦੇ ਹੈ ਮੇਰੀ ਸੋਚ ਕਿੱਦਾਂ ਦੀ ਹੈ ਵੇਦਕ ਤੇ ਬਥੇਰੇ ਪੜ੍ਹ ਲਏ ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ ਮੰਦਰ ਮਸੀਤੀ ਭੱਜ ਭੱਜ ਵੜਦਾ ਕਦੇ ਆਪਣੇ ਅੰਦਰ ਤੂੰ ਵੜਿਆ ਹੀ ਨਹੀਂ ਬੁੱਲੇ ਸ਼ਾਹ ਨਿੱਤ ਉੱਡਦੀਆਂ ਫੜਦਾ ਜਿਹੜਾ ਘਰ ਬੈਠਾ ਹੈ ਉਹਨੂੰ ਫੜਿਆ ਹੀ ਨਹੀਂ ਮਸਲਾ ਤੇ ਬੰਦੇ ਦੇ ਅੰਦਰ ਦਾ ਤੇ ਜਿਹੜਾ ਵੀ ਬੰਦਾ ਅਧਿਆਤਮਵਾਦੀ ਹੋ ਗਿਆ ਅਧਿਆਤਮਵਾਦੀ ਦਾ ਅਰਥ ਹੈ ਆਤਮ ਅਧਿਐਨ ਜਿਹੜਾ ਬੰਦਾ ਆਪਣੇ ਆਪ ਨੂੰ ਪੜ੍ਹਨ ਲੱਗ ਗਿਆ ਇਹ ਅਧਿਆਤਮਵਾਦੀ ਹੋ ਗਿਆ ਜਿਹੜਾ ਬਾਹਰ ਨੂੰ ਨਾ ਬਦਲ ਕੇ ਆਪਣੇ ਆਪ ਨੂੰ ਬਦਲਣ ਲੱਗ ਗਿਆ ਇਹ ਅਧਿਆਤਮਵਾਦੀ ਹੋ ਗਿਆ ਸਪਿਰਚੁਐਲਿਟੀ ਦਾ ਅਰਥ ਆਤਮ ਅਧਿਐਨ ਹੈ ਆਤਮ ਚਿੰਤਨ ਹੈ ਆਪਣੇ ਖਿਆਲਾਤ ਨੂੰ ਪੜ੍ਹੋ ਆਪਣੇ ਵਿਚਾਰਾਂ ਨੂੰ ਪੜ੍ਹੋ ਮੇਰੇ ਅੰਦਰ ਕੀ ਚੱਲਦਾ ਹੈ ਗੱਡੀ ਦੁੱਖ ਨਹੀਂ ਦੇ ਰਹੀ ਦੁੱਖ ਮੇਰੀ ਈਰਖਾ ਦੇ ਰਹੀ ਹੈ ਵੱਡਾ ਘਰ ਦੁੱਖ ਨਹੀਂ ਦੇ ਰਿਹਾ ਦੁੱਖ ਮੇਰੀ ਈਰਖਾ ਦੇ ਰਹੀ ਹੈ ਗਾਲ ਦੁੱਖ ਨਹੀਂ ਦਿੰਦੀ ਮੇਰਾ ਹੰਕਾਰ ਦੁੱਖ ਦੇ ਰਿਹਾ ਮੇਰੇ ਅੰਦਰ ਈਗੋ ਹੈ ਮੇਰਾ ਹੰਕਾਰ ਟ੍ਰਿਗਰ ਹੋ ਗਿਆ ਉਹਨੇ ਮੈਨੂੰ ਏਦਾਂ ਕਿਉਂ ਬੋਲਿਆ ਮੈਨੂੰ ਵੱਡਾ ਹੋ ਕੇ ਸੁਣਾਈ ਦੇ ਰਿਹਾ ਕਿਉਂਕਿ ਮੈਂ ਹੰਕਾਰ ਦਾ ਭਰਿਆ ਹੋਇਆ ਮੈਨੂੰ ਲੋਕ ਨਹੀਂ ਤੰਗ ਕਰਦੇ ਮੇਰੇ ਅੰਦਰ ਦੇ ਵਿਕਾਰ ਤੰਗ ਕਰਦੇ ਹੈ ਅਧਿਆਤਮਵਾਦੀ ਹੋਣ ਦਾ ਮਤਲਬ ਇਹ ਹੈ ਇੱਧਰ ਸੁਣੋ ਜੀ ਗੁਰਮੁਖੋ ਟਿਕਾ ਇੱਧਰ ਰੱਖੋ ਮਾੜਾ ਜਿਹਾ ਅਧਿਆਤਮਵਾਦੀ ਹੋਣ ਦਾ ਮਤਲਬ ਵੀ ਆਤਮ ਅਧਿਐਨ ਸਵੈ ਪੜਚੋਲ ਆਪਣੇ ਆਪ ਨੂੰ ਅਸੀਂ ਪੜ੍ਹਨਾ ਸਿੱਖਣਾ ਹੈ ਮੇਰੇ ਅੰਦਰ ਕੀ ਚੱਲਦਾ ਫਲਾਣੇ ਬੰਦੇ ਨੇ ਮੈਨੂੰ ਇੱਦਾਂ ਕਿਹਾ ਮੇਰੇ ਅੰਦਰ ਕੀ ਚੱਲ ਪਿਆ ਮੇਰੇ ਅੰਦਰ ਕਿੱਦਾਂ ਦੇ ਖਿਆਲ ਚੱਲਦੇ ਨੇ ਬਸ ਜਿਹੜਾ ਬੰਦਾ ਆਪਣੇ ਆਪ ਨੂੰ ਪੜ੍ਹਨ ਲੱਗ ਜਾਂਦਾ ਉਹਨੂੰ ਤੁਸੀਂ ਅਧਿਆਤਮਵਾਦੀ ਕਹਿ ਸਕਦੇ ਹੋ ਇਸੇ ਕਰਕੇ ਗੁਰੂ ਜੀ ਨੇ ਇੱਥੋਂ ਤੱਕ ਕਹਿ ਦਿੱਤਾ ਜੱਗ ਜਿੱਤਣ ਨਾ ਤੁਰ ਪਓ ਗਣੇਸ਼ ਜੀ ਨੂੰ ਕਿਹਾ ਇਹ ਹਿੰਦੂਇਜ਼ਮ ਚ ਕਥਾ ਆਉਂਦੀ ਹੈ ਹਿੰਦੂ ਵੀਰ ਸੁਣਾਉਂਦੇ ਹੈ ਕਿ ਗਣੇਸ਼ ਨੂੰ ਕਿਹਾ ਤੂੰ ਜਾਂ ਸਾਰੀ ਦੁਨੀਆਂ ਦੀ ਪਰਿਕਰਮਾ ਕਰਕੇ ਆ ਜਾਂ ਸਾਰੀ ਦੁਨੀਆਂ ਦੀ ਪਰਿਕਰਮਾ ਕਰਕੇ ਆ ਉਹਨੇ ਆਪਣੇ ਮਾਤਾ ਪਿਤਾ ਦੀ ਪਰਿਕਰਮਾ ਕਰਕੇ ਕਹਿ ਤਾ ਮੇਰੀ ਦੁਨੀਆਂ ਤੇ ਤੁਸੀਂ ਹੋਈ ਹੋ ਤੁਹਾਡੀ ਪਰਿਕਰਮਾ ਕਰ ਲਈ ਮੈਂ ਸਾਰੀ ਦੁਨੀਆਂ ਘੁੰਮ ਲਈ ਤੇ ਗੁਰੂ ਜੀ ਕਹਿੰਦੇ ਹੈ ਤੂੰ ਮਨ ਜਿੱਤ ਲੈ ਸਭ ਜੱਗ ਜਿੱਤਿਆ ਗਿਆ ਜੱਗ ਜਿੱਤਣ ਨਾ ਤੁਰ ਪਈ ਦੁਨੀਆਂ ਅੱਜ ਤੱਕ ਸਿਕੰਦਰ ਵਰਗੇ ਨਹੀਂ ਜਿੱਤ ਸਕੇ ਕੋਈ ਨਹੀਂ ਜਿੱਤ ਸਕਿਆ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜੱਗ ਜੀਤ ਗੁਰੂ ਜੀ ਕਹਿੰਦੇ ਹੈ ਦੁਨੀਆਂ ਵਿੱਚ ਸਭ ਤੋਂ ਵੱਡਾ ਸੂਰਮੈ ਆਤਮ ਜਿਣੈ ਸਗਲ ਵਸ ਤਾਂਕੈ ਜਾਂਕਾ ਸਤਿਗੁਰ ਪੂਰਾ ਜਿਹੜਾ ਆਪਣੇ ਆਪ ਨੂੰ ਜਿੱਤਦਾ ਹੈ ਮਨ ਤੇ ਕੰਮ ਕਰਦਾ ਹੈ ਮਾਇੰਡ ਤੇ ਕੰਮ ਕਰੋ ਦੁਨੀਆਂ ਤੇ ਨਹੀਂ ਉਹ ਮੈਨੂੰ ਤੰਗ ਕਰਦਾ ਉਹਨੇ ਮੇਰੇ ਨਾਲ ਐਂ ਕੀਤਾ ਉਹਨੇ ਮੇਰੇ ਨਾਲ ਐਂ ਕੀਤਾ ਨਾ ਬਲੇਮ ਨਾ ਕਰੀਏ ਮੈਂ ਉਹਦਾ ਗੁੱਸਾ ਕਿਉਂ ਕਰਦਾ ਮੇਰੇ ਅੰਦਰ ਭਾਂਬੜ ਕਿਉਂ ਮੱਚ ਜਾਂਦਾ ਪ੍ਰੋਬਲਮ ਮੇਰੇ ਮਾਇੰਡ ਦੀ ਹੈ ਸਭ ਕੁਛ ਘਰ ਮੈਂ ਬਾਹਰ ਨਾ ਹੀ ਬਾਹਰ ਟੋਲੈ ਸੋ ਭਰਮ ਭੁਲਾਹੀ ਕਹਿੰਦੇ ਜਿਹੜਾ ਬਾਹਰ ਸੈਟਿੰਗ ਕਰਨ ਦੀ ਕੋਸ਼ਿਸ਼ ਕਰਦਾ ਬਾਹਰ ਨਹੀਂ ਕਰਨੀ ਮਾਇੰਡ ਸੈੱਟ ਕਰਨਾ ਤੇ ਯਾਦ ਰੱਖਣਾ ਗੁਰਮੁਖੋ ਆ ਬਾਹਰਲਾ ਟੈਂਪਰੇਚਰ ਜਿਹੜਾ ਬਾਹਰ ਹੈ ਇਸ ਵੇਲੇ ਬਾਹਰ ਇਹ ਟੈਂਪਰੇਚਰ ਜੋ ਬਾਹਰ ਹੈ ਅਸੀਂ ਸੈੱਟ ਕਰ ਸਕਦੇ ਹਾਂ ਬੋਲੋ ਜੀ ਇਹ ਹੌਲ ਦਾ ਕਰ ਸਕਦੇ ਹਾਂ ਇਸੇ ਤਰ੍ਹਾਂ ਬਾਹਰ ਨਹੀਂ ਠੀਕ ਕਰ ਸਕਦੇ ਬਸ ਆਹ ਹੌਲ ਹੈ ਜਿਹੜਾ ਆਹ ਸਿਰ ਵਾਲਾ ਇਹਦੇ ਵਿੱਚ ਜੋ ਦਿਮਾਗ ਹੈ ਜੋ ਖਿਆਲ ਨੇ ਇਹਨਾਂ ਨੂੰ ਸੈੱਟ ਕਰ ਸਕਦੇ ਹਾਂ ਬਾਹਰ ਨਹੀਂ ਤੁਸੀਂ ਸੈੱਟ ਕਰ ਸਕਦੇ ਪਹਿਲਾਂ ਪਿਓ ਅਪਸੈੱਟ ਕਰੀ ਜਾਂਦਾ ਸੀ ਹੁਣ ਮੁੰਡਾ ਅਪਸੈਟ ਕਰੀ ਜਾਂਦਾ ਹੈ, ਗਾਂ ਪੋਤਾ ਅਪਸੈਟ ਕਰੀ ਜਾਂਦਾ, ਇੱਦਾਂ ਤੇ ਬਾਹਰ ਵਾਲੇ ਤਾਂ ਤੈਨੂੰ ਕਰੀ ਜਾਣਗੇ, ਕਦੇ ਕੋਈ ਕਦੇ ਕੋਈ ਕਦੇ ਕੋਈ, ਬਾਹਰ ਤੁਸੀਂ ਸੈੱਟ ਹੀ ਨਹੀਂ ਕਰ ਸਕਦੇ। ਕੋਈ ਬੰਦਾ ਸਾਰੀ ਦੁਨੀਆ ਸੈੱਟ ਨਹੀਂ ਕਰ ਸਕਦਾ, ਕੋਈ ਬੰਦਾ ਦੁਨੀਆ ਵਿੱਚ ਇੱਦਾਂ ਦਾ ਨਹੀਂ ਜਿਹੜਾ ਸਭ ਦੁਨੀਆ ਨੂੰ ਜਿੱਤ ਲਵੇ, ਸਾਰਿਆਂ ਨੂੰ ਖੁਸ਼ ਨਾ ਕਰ ਪਾਓਗੇ। ਆਪਣੇ ਆਪ ਨੂੰ ਸੈੱਟ ਕਰੋ, ਤੇ ਇਹ ਗੁਰੂ ਜੀ ਕਹਿੰਦੇ ਆ ਮਨ ਜਿੱਤਣਾ ਸੀ ਕਮਲਿਆ, ਤੂੰ ਦੁਨੀਆ ਜਿੱਤਣ ਤੁਰ ਪਿਆ, ਦੁਨੀਆ ਖੁਸ਼ ਕਰਨੀ ਹੈ ਜੀ, ਦੁਨੀਆ ਖੁਸ਼ ਕਰਨੀ ਹੈ, ਮਨ ਖੁਸ਼ ਕਰਨਾ ਹੈ, ਇਹਨੂੰ ਸਮਝਣਾ ਹੈ, ਮਨ ਨੂੰ ਸਮਝੋ। ਸਾਰੀ ਦੁਨੀਆ ਸਮਝ ਨਾ ਸਕੋਗੇ, ਜਦੋਂ ਸਮਝੋਗੇ ਦੁਨੀਆ ਗਾਂ ਦੀ ਗਾਂ ਲੰਘੀ ਹੁੰਦੀ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਦੁਨੀਆ ਨਿੱਤ ਨਵੀਂ ਹੈ, ਸੰਸਾਰ ਨਿੱਤ ਨਵਾਂ ਹੈ, ਕੀ ਸਮਝੋਗੇ? ਕੱਲ੍ਹ ਤੱਕ ਤੁਸੀਂ ਸਮਝ ਕੇ ਸੌਂਤੇ ਹੈ, ਸਵੇਰੇ ਦੁਨੀਆ ਹੋਰ ਬਦਲ ਗਈ, ਸੁਭਾਅ ਬਦਲ ਗਏ। ਆਹ ਵਰਜਨ ਤੇ ਵੇਖੋ ਜਿਹੜਾ ਅਗਲੀ ਪੀੜ੍ਹੀ ਆ ਰਹੀ ਹੈ, ਕਿੱਦਾਂ ਦੇ ਵਰਜਨ ਆ ਰਹੇ ਆ, ਕਿੱਦਾਂ ਦੇ ਅਪਡੇਟ ਆ, ਗੱਡੀਆਂ ਤੇ ਮਾੜੀਆਂ ਮੋਟੀਆਂ ਹੁੰਦੀਆਂ, ਬੰਦੇ ਕਿੰਨੇ ਅਪਡੇਟ ਹੋ ਰਹੇ ਆ ਅੱਜ ਕੱਲ੍ਹ ਤੇ, ਬਦਲ ਰਿਹਾ ਸਾਰਾ ਕੁਛ। ਬਸ ਆਪਣੇ ਮਾਇੰਡ ਨੂੰ ਸੈੱਟ ਕਰਨਾ ਪੈਣਾ ਹੈ, ਕਿ ਇਹ ਸਮਝਣਾ ਪੈਣਾ ਹੈ, ਲੋਕ ਗਲਤ ਨਹੀਂ ਡਿਫਰੈਂਟ ਹੁੰਦੇ ਹੈ, ਵੱਖਰੇ ਹੋਣਾ ਗਲਤ ਹੋਣਾ ਨਹੀਂ ਹੁੰਦਾ। ਸਾਡੇ 'ਚ ਬਹੁਤੇ ਬੰਦੇ ਬੱਚਿਆਂ ਤੋਂ ਹੀ ਪਰੇਸ਼ਾਨ ਨੇ, ਬੱਚੇ ਐਂ ਬੱਚੇ ਐਂ, ਡਿਫਰੈਂਟ ਨੇ ਗਲਤ ਨਹੀਂ, ਵੱਖਰੇ ਨੇ ਗਲਤ ਨਹੀਂ, ਅਸੀਂ ਆਪਣੇ ਮਾਪਿਆਂ ਨਾਲੋਂ ਵੱਖਰੇ ਹਾਂ, ਗਲਤ ਨਹੀਂ ਹਾਂ, ਵੱਖਰੇ ਹਾਂ। ਇਸੇ ਤਰ੍ਹਾਂ ਬੱਚੇ ਸਾਡੇ ਤੋਂ ਵੱਖਰੇ ਹੋਣਗੇ, ਡਿਫਰੈਂਟ ਹੋਣਾ ਗਲਤ ਹੋਣਾ ਨਹੀਂ ਹੁੰਦਾ, ਡਿਫਰੈਂਟ ਨੇ, ਅਲੱਗ ਹੈ ਦੁਨੀਆ, ਇਹ ਸੰਸਾਰ ਹੀ ਅਲੱਗ ਹੈ। ਤੇ ਸਾਨੂੰ ਇਹ ਮਾਇੰਡ ਆਪਣੇ ਨੂੰ ਸਮਝਾਉਣਾ ਪੈਣਾ ਹੈ ਵੀ ਮਨਾ ਰਿਐਕਟ ਕਰਨਾ ਛੱਡ ਦੇ। ਜਦੋਂ ਮੈਨੂੰ ਕੋਈ ਕੁਛ ਕਹਿੰਦਾ ਤੇ ਰਿਐਕਟ ਮੇਰਾ ਮਾਇੰਡ ਕਰਦਾ, ਮੈਂ ਆਪਣੇ ਮਾਇੰਡ ਨੂੰ ਸਮਝਾਂ, ਤੇ ਇਹਨੂੰ ਜਦੋਂ ਅਸੀਂ ਸਮਝਣ ਲੱਗਾਂਗੇ ਫਿਰ ਆਟੋਮੈਟਿਕ ਇਹ ਠੀਕ ਹੋਣਾ ਸ਼ੁਰੂ ਹੋ ਜਾਂਦਾ। ਇੱਧਰ ਸੁਣਨਾ ਧਿਆਨ ਨਾਲ, ਇਸੇ ਕਰਕੇ ਗੁਰੂ ਜੀ ਕਹਿੰਦੇ ਹੈ ਇਹਨੂੰ ਸਮਝਣਾ ਸ਼ੁਰੂ ਕਰੋ, ਇਹ ਬਦਲਣਾ ਸ਼ੁਰੂ ਹੋ ਜਾਏਗਾ, ਸਮਝੋ। ਇੱਧਰ ਸੁਣੋ ਜੀ, ਸਾਇਕਾਇਟ੍ਰਿਸਟ ਜਿਹੜੇ ਨੇ, ਤੁਸੀਂ ਇੱਥੋਂ ਦੇ ਪੜ੍ਹੇ ਲਿਖੇ ਲੋਕ ਹੋ, ਸਾਰੇ ਸਮਝਦਾਰ ਹੋ, ਜਿਹੜੇ ਸਾਇਕਾਇਟ੍ਰਿਸਟ ਹੁੰਦੇ ਨੇ ਉਹ ਬੰਦੇ ਨੂੰ ਬਦਲਦੇ ਨਹੀਂ, ਬੰਦਾ ਉਹਨਾਂ ਕੋਲ ਇੱਕ ਸੈਸ਼ਨ ਲੈਂਦਾ, ਦੋ ਸੈਸ਼ਨ ਲੈਂਦਾ, ਪੰਜ ਸੈਸ਼ਨ ਲੈਂਦਾ, ਦਸ ਸੈਸ਼ਨ ਲੈਂਦਾ, ਉਹ ਕੀ ਕਰਦੇ ਨੇ ਬੰਦੇ ਨੂੰ ਸਮਝਦੇ ਨੇ, ਤੇ ਬਦਲ ਬੰਦਾ ਆਪੇ ਹੀ ਜਾਂਦਾ। ਤੁਸੀਂ ਸੰਸਾਰ ਨੂੰ ਸਮਝਣਾ ਹੈ, ਬੱਚੇ ਨੂੰ ਸਮਝਣਾ ਹੁੰਦਾ, ਬਦਲਣਾ ਨਹੀਂ ਹੁੰਦਾ, ਸਮਝੋਗੇ ਬਦਲ ਜਾਏਗਾ। ਆਪਣੇ ਆਪ ਨੂੰ ਵੀ ਸਮਝਣਾ ਹੈ, ਬਦਲਣਾ ਨਹੀਂ, ਸਮਝਣਾ ਹੈ ਮੈਂ ਕਿੱਦਾਂ ਰਿਐਕਟ ਕਰਦਾ। ਬਸ ਤੁਸੀਂ ਆਪਣੇ ਆਪ ਨੂੰ ਵਾਚ ਕਰਨ ਲੱਗ ਜਾਓ। ਸਾਇਕਾਇਟ੍ਰਿਸਟ ਕੀ ਕਰਦਾ ਹੈ, ਬੰਦੇ ਨੂੰ ਇੱਦਾਂ ਭਾ ਲੈਂਦਾ, ਉਹਦੀਆਂ ਗੱਲਾਂ ਉਹ ਇਕੱਲੀ ਬੋਲੀ ਜਾਂਦਾ, ਉਹਨੂੰ ਸੁਣੀ ਜਾਂਦਾ, ਉਹਨੂੰ ਸਮਝਦਾ ਹੈ ਬੰਦਾ, ਇੰਨੇ ਨਾਲ ਹੀ ਠੀਕ ਹੋ ਜਾਂਦਾ ਵੀ ਕੋਈ ਮੈਨੂੰ ਸਮਝਣ ਵਾਲਾ ਤੇ ਮਿਲਿਆ, ਮੇਰਾ ਘਰ ਵਾਲਾ ਮੈਨੂੰ ਸਮਝਦਾ ਨਹੀਂ, ਇਹ ਮੈਨੂੰ ਸਮਝਦਾ ਰਿਹਾ। ਸਾਇਕਾਇਟ੍ਰਿਸਟ ਘਰ ਵਾਲੀ ਨਹੀਂ ਸਮਝਦੀ, ਇਹ ਮੈਨੂੰ ਸਮਝ ਰਿਹਾ। ਬੰਦਾ ਆਪਣੇ ਆਪ ਠੀਕ ਹੋ ਜਾਂਦਾ ਵੀ ਸ਼ੁਕਰ ਹੈ ਮੈਨੂੰ ਕੋਈ ਸਮਝਣ ਵਾਲਾ ਮਿਲਿਆ, ਤੇ ਮਨ ਵੀ ਕਹਿੰਦਾ ਮੈਨੂੰ ਤੰਗ ਨਾ ਕਰ, ਮੈਨੂੰ ਬਦਲ ਨਾ, ਮੈਨੂੰ ਸਮਝ। ਜਿਹੜਾ ਮਾਇੰਡ ਹੈ ਸਾਡਾ ਉਹ ਵੀ ਕਹਿੰਦਾ ਮੈਨੂੰ ਸਮਝ, ਮੈਨੂੰ ਬਦਲ। ਜਦੋਂ ਤੁਸੀਂ ਮਾਇੰਡ ਬਦਲਦੇ ਹੋ ਇਹ ਇਰੀਟੇਟ ਹੋ ਜਾਂਦਾ, ਇਹ ਕਦੇ ਨਹੀਂ ਬਦਲ ਸਕਦਾ, ਸਪਰੈਸ ਕਰਕੇ ਡਿਪਰੈਸ ਹੋ ਜਾਓਗੇ, ਧੱਕੇ ਨਾਲ ਇਹਨੂੰ ਬਦਲੋਗੇ ਡਿਪਰੈਸ ਹੋ ਜਾਓਗੇ। ਬਸ ਆਪਣੇ ਮਾਇੰਡ ਨੂੰ ਸਮਝੋ, ਬਦਲੇ ਨੇ ਆਪੇ ਜਾਣਾ, ਠੀਕ ਇਹਨੇ ਆਪੇ ਹੋ ਜਾਣਾ। ਬਸ ਇਹ ਸਮਝੋ ਵੀ ਉਹਨੇ ਜਦੋਂ ਬੋਲਿਆ ਤੇ ਰਿਐਕਟ ਕੀ ਕੀਤਾ, ਮੇਰੇ ਅੰਦਰ ਇੱਦਾਂ ਦੇ ਖਿਆਲ ਕਿਉਂ ਆਉਂਦੇ ਆ, ਬਸ ਉਹਨੂੰ ਵੇਖੋ, ਬਦਲ ਆਪੇ ਜਾਓਗੇ, ਆਪਣੇ ਆਪ ਚੇਂਜ ਹੋ ਜਾਓਗੇ। ਹੁਣ ਗੁਰੂ ਜੀ ਕੀ ਕਹਿੰਦੇ ਆ, ਅੰਦਰ ਦੇ ਜਿਹੜੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਇਹ ਬੰਦੇ ਨੂੰ ਤੰਗ ਕਰਦੇ ਨੇ, ਦੁਨੀਆ ਨੇ ਤੰਗ ਨਹੀਂ ਕੀਤਾ, ਸੰਸਾਰ ਨੇ ਤੰਗ ਨਹੀਂ ਕੀਤਾ। ਬਸ ਜਾਗ ਕੇ ਅਵੇਅਰ ਹੋ ਕੇ ਵੇਖੋ, ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ। ਜਾਗ ਅਵੇਅਰ ਹੋ। ਦੇਖੋ ਇੱਧਰ ਫਿਰ ਸੁਣੋ, ਪੜ੍ਹੇ ਲਿਖੇ ਹੋ ਗੁਰਮੁਖੋ, ਅਮਰੀਕਾ 'ਚ ਰਹਿੰਦੇ ਹੋ, ਅਸੀਂ ਤਾਂ ਇੰਡੀਆ ਦੇ ਅਨਪੜ੍ਹ ਬੰਦੇ ਹਾਂ ਜਿਹੜੇ ਇੱਥੇ ਕਥਾ ਕਰ ਰਹੇ ਹਾਂ, ਸਾਨੂੰ ਨਹੀਂ ਪਤਾ, ਪਰ ਤੁਸੀਂ ਤਾਂ ਜ਼ਿਆਦਾ ਸਮਝਦਾਰ ਹੋ। ਜਦੋਂ ਅਵੇਅਰਨੈਸ ਦੀ ਗੱਲ ਕਰਦੇ ਹਾਂ, ਦੁਨੀਆ ਪ੍ਰਤੀ ਅਵੇਅਰ ਹੋਣਾ ਬਾਅਦ ਚ ਹੈ, ਪਹਿਲਾਂ ਆਪਣੇ ਆਪ ਪ੍ਰਤੀ ਅਵੇਅਰ ਹੋਣਾ, ਜਿਹਨੂੰ ਗੁਰੂ ਜੀ ਜਾਗਣਾ ਕਹਿੰਦੇ ਆ। ਕਬੀਰ ਸੂਤਾ ਕਿਆ ਕਰੇ, ਸੁੱਤਾ ਹੀ ਪਏ ਆ। ਬੋਲ ਕੇ ਦੱਸੋ ਗੁਰਮੁਖੋ, ਐਕਸੀਡੈਂਟ ਜ਼ਿਆਦਾ ਬੰਦੇ ਕਿਹੜੇ ਕਰਦੇ ਨੇ? ਜਿਹੜੇ ਡੈੱਡ ਹੋ ਕੇ ਗੱਡੀ ਚਲਾਉਂਦੇ ਨੇ। ਜਿਹੜਾ ਬੰਦਾ ਜਾਗਿਆ ਛੇਤੀ ਛੇਤੀ ਐਕਸੀਡੈਂਟ ਥੋੜਾ ਕਰਦਾ। ਕੋਈ ਭੈਣ ਵੱਧ ਘੱਟ ਨਮਕ ਮਿਰਚ ਕਦੋਂ ਪਾ ਦਿੰਦੀ ਹੈ? ਜਦੋਂ ਸੁੱਤਾ ਪਿਆ ਦਿਮਾਗ ਹੁੰਦਾ, ਦਿਮਾਗ ਕਿਤੇ ਹੋਰ ਹੁੰਦਾ ਅਤੇ ਵੱਧ ਘੱਟ ਪੈ ਜਾਂਦਾ। ਪਰ ਜੇ ਅਵੇਅਰ ਹੋਈਏ ਫਿਰ ਭੈਣ ਸਬਜ਼ੀ ਖਰਾਬ ਕਰ ਸਕਦੀ ਹੈ? ਨਹੀਂ। ਗੱਡੀ ਗਲਤ ਚੱਲ ਸਕਦੀ ਹੈ? ਨਹੀਂ। ਅਸੀਂ ਅਵੇਅਰ ਨਹੀਂ ਹਾਂ। ਹੁਣ ਸਬਜ਼ੀ ਖਰਾਬ ਕਰ ਘੱਟ ਕਰਦੇ ਆ, ਗੱਡੀ ਖਰਾਬ ਘੱਟ ਕਰਦੇ ਆ, ਸਰੀਰ ਆਪਾਂ ਖਰਾਬ ਹੀ ਕਰ ਲਏ ਨੇ ਸਾਰਿਆਂ ਨੇ। ਅਵੇਅਰ ਘੱਟ, ਜਾਗੇ ਹੋਏ ਨਹੀਂ ਹਾਂ। ਜਾਗਿਆ ਬੰਦਾ, ਅਵੇਅਰ ਬੰਦਾ ਕਦੇ ਸਰੀਰ ਖਰਾਬ ਨਹੀਂ ਕਰਦਾ, ਕਦੇ ਮਨ ਖਰਾਬ ਨਹੀਂ ਕਰਦਾ, ਮਾਇੰਡ ਨਹੀਂ ਖਰਾਬ ਕਰਦਾ ਕਦੇ ਆਪਣਾ। ਜਾਗਣਾ, ਅਵੇਅਰ ਹੋਣਾ, ਅਤੇ ਜਦੋਂ ਜਾਗ ਪਵਾਂਗੇ ਫਿਰ ਆਪਣੇ ਮਾਇੰਡ ਪ੍ਰਤੀ ਅਵੇਅਰ ਹੋਵੋ, ਆਪਣੇ ਬੋਡੀ ਪ੍ਰਤੀ ਅਵੇਅਰ ਹੋਵੋ, ਆਪਣੇ ਕੰਮ ਪ੍ਰਤੀ ਅਵੇਅਰ ਹੋਵੋ, ਅਤੇ ਜ਼ਿਆਦਾ ਵੱਡੀ ਚੀਜ਼ ਹੈ ਜਾਗਣਾ। ਜਾਗੋ ਅਤੇ ਗੁਰੂ ਜੀ ਕੀ ਕਹਿੰਦੇ, ਲੋ ਸੁਣੋ, ਸ਼ਬਦ ਸੁਣਦੇ ਆ ਸਾਰੇ, ਟਕਾ ਰੱਖਿਓ। ਇੱਕ ਚੀਜ਼ ਮੇਰੇ ਸਮਝ 'ਚ ਨਹੀਂ ਆਉਂਦੀ, ਆ ਮੈਂ ਹੁਣ ਜਦੋਂ ਮੈਂ ਗੱਲ ਕਰਦਾ ਹੁੰਦਾ, ਮਾੜਾ ਜਿਹਾ ਕੋਈ ਮੱਥਾ ਟੇਕਣ ਆਉਂਦਾ, ਸਾਰੇ ਗਰਦਨ ਉੱਧਰ ਲੈ ਜਾਂਦੇ। ਕੋਈ ਜਾਣ ਲੱਗਦਾ ਤਾਂ ਵੀ ਸਾਰੇ, ਅਤੇ ਤੁਸੀਂ ਕਹਿੰਦੇ ਸਾਡੇ ਬੱਚੇ ਸਤਸੰਗ 'ਚ ਨਹੀਂ ਆਉਂਦੇ, ਤੁਸੀਂ ਆ ਗਏ ਹਾਂ। ਬੱਚੇ ਤਾਂ ਆਉਂਦੇ ਹੀ ਨਹੀਂ, ਆਪਾਂ ਆ ਜਾਂਦੇ ਹਾਂ, ਅਸੀਂ ਆਏ ਹੋਏ ਹਾਂ। ਰਾਤ ਮੈਂ ਪ੍ਰਸੰਗ ਸੁਣਾਇਆ, ਸਾਖੀ, ਮੈਂ ਸਾਰੀ ਸਾਖੀ ਸੁਣਾ ਕੇ ਮੈਂ ਕਿਹਾ ਨਾ ਕੀ ਸੀ ਭਲਾ ਸਿੱਖ ਦਾ, ਕਿਸੇ ਨੂੰ ਚੇਤਾ ਹੀ ਨਹੀਂ। ਅਸੀਂ ਚੈੱਕ ਕਰੀਏ ਵੀ ਅਸੀਂ ਆਉਂਦੇ ਹੁੰਦੇ ਹਾਂ ਸਤਸੰਗ ਵਿੱਚ ਕਿ ਨਹੀਂ। ਧਿਆਨ ਸਤਸੰਗ ਵਿੱਚ ਹੁੰਦਾ ਕਿ ਲੋਕਾਂ 'ਚ ਹੁੰਦਾ? ਕੌਣ ਆ ਗਿਆ, ਕੌਣ ਤੁਰ ਗਿਆ, ਕਿਹੜਾ ਕਿੱਦਾਂ, ਕਿਹੜਾ ਕਿੱਦਾਂ, ਬਦਲਾਂਗੇ ਕਿੱਦਾਂ ਗੁਰਮੁਖੋ? ਅਵੇਅਰਨੈਸ, ਜਾਗਣਾ ਹੈ। ਸਾਨੂੰ ਤਾਂ ਇਹ ਵੀ ਨਹੀਂ ਪਤਾ ਲੱਗਦਾ ਵੀ ਅਸੀਂ ਆਲੇ ਦੁਆਲੇ ਵੇਖ ਰਹੇ ਹਾਂ, ਜਾਗਿਆ ਬੰਦੇ ਨੂੰ ਪਤਾ ਲੱਗਦਾ ਵੀ ਮੈਂ ਆਲੇ ਦੁਆਲੇ ਵੇਖ ਰਿਹਾ। ਜਿਹੜਾ ਅਵੇਅਰ ਹੁੰਦਾ ਉਹਨੂੰ ਪਤਾ ਲੱਗਦਾ ਮੇਰੀ ਬੋਡੀ ਕੀ ਕਰਦੀ ਹੈ, ਮੇਰੀ ਗਰਦਨ ਘੁੰਮ ਗਈ, ਉਹਨੂੰ ਪਤਾ ਲੱਗਦਾ। ਹਰ ਇੱਕ ਨੂੰ ਨਹੀਂ ਪਤਾ ਲੱਗਣਾ। ਅਵੇਅਰ ਹੋਣਾ ਸਿੱਖਣਾ, ਜਾਗਣਾ ਸਿੱਖਣਾ। ਜਿਹੜਾ ਮੈਡੀਟੇਸ਼ਨ ਕਰਨ ਦਾ ਕੌਨਸੈਪਟ ਹੈ ਨਾ, ਸਿਮਰਨ ਕਰੋ ਸਿਮਰਨ ਕਰੋ, ਇੱਕ ਥੋਟ 'ਤੇ ਫੋਕਸ ਕਰੋ ਫੋਕਸ ਕਰੋ, ਉਹਦਾ ਮਤਲਬ ਜਾਗਣਾ ਹੈ, ਅਵੇਅਰ ਕਰਨਾ ਬ੍ਰੇਨ। ਜਿਹੜੇ ਬੰਦੇ ਬਹੁਤ ਮੈਡੀਟੇਸ਼ਨ ਕਰਦੇ ਨੇ ਉਹ ਅਵੇਅਰ ਹੋ ਜਾਂਦੇ। ਬਹੁਤ ਮੈਡੀਟੇਸ਼ਨ ਕਰਨ ਵਾਲਾ ਬੰਦਾ ਬਹੁਤ ਜ਼ਿਆਦਾ ਅਵੇਅਰ ਹੋ ਜਾਂਦਾ ਹਰ ਚੀਜ਼ ਪ੍ਰਤੀ। ਉਹਦਾ ਸੁੱਤਾ ਹੋਇਆ ਮਨ ਜਾਗ ਜਾਂਦਾ। ਆਓ ਹੁਣ ਸ਼ਬਦ ਸੁਣਦੇ ਹਾਂ, ਜਰਾ ਨਾਲ ਲੱਗ ਕੇ ਫੀਲ ਬਣੋ, ਰਸ ਨਾਲ ਸੁਣੋ, ਟਕਾ ਨਾਲ ਸੁਣੋ ਜੀ। ਇੰਡੀਆ 'ਚ ਨਾ ਜੀ, ਆ ਕਈ ਵਾਰੀ ਦੀਵਾਨ ਲਾਈਏ ਮਈ ਜੂਨ ਵਿੱਚ, ਇੰਨੀ ਗਰਮੀ ਹੁੰਦੀ ਹੈ ਨਾ ਗੁਰਮੁਖੋ, ਸਿਰ ਤੋਂ ਲੈ ਕੇ ਪੈਰਾਂ ਤੱਕ ਪਸੀਨਾ ਚੋ ਰਿਹਾ ਹੁੰਦਾ, ਤੇ ਬੈਠੇ ਪਤਾ ਕਾਹਦੇ ਤੇ ਹੁੰਦੇ ਆ, ਪਰਾਲੀ ਤੇ, ਪਤਲੀਆਂ ਪਤਲੀਆਂ ਦਰੀਆਂ, ਇੰਨਾ ਰੋਡ ਚੁੱਭਦੇ ਕਈ ਵਾਰੀ ਦੀਵਾਨਾਂ 'ਚ, ਰੋਡ ਥੱਲੇ ਡਲੇ ਹੁੰਦੇ ਆ ਮਿੱਟੀ ਦੇ, ਇੱਦਾਂ ਹੀ ਬੈਠੇ ਹੁੰਦੇ ਆ। ਇੱਥੇ ਮੈਟ ਲੱਗਾ ਹੈ, ਉੱਤੇ ਏਸੀ ਲੱਗਾ ਹੈ, ਲਾਈਟਾਂ ਬੜੀਆਂ ਕਮਾਲ ਦੀਆਂ, ਕਿੰਨੀਆਂ ਸਹੂਲਤਾਂ ਹੈ, ਮਨ ਨਹੀਂ ਟਿਕਦੇ, ਭੱਜਦੇ ਹੈ, ਦੌੜਦੇ ਹੈ। ਸੱਚੀ ਕਹਿ ਰਹੇ, ਅਸੀਂ ਕੋਸ਼ਿਸ਼ ਕਰੀਏ, ਇੰਨਾ ਕੁਛ ਹੈ, ਬੰਦਾ ਸ਼ੁਕਰਾਨੇ 'ਚ ਹੀ ਰਹੇ। ਸ਼ੁਕਰ ਹੈ ਸੱਚੇ ਪਾਤਸ਼ਾਹ, ਕਿੱਡਾ ਸ਼ੁਕਰ ਹੈ। ਗ੍ਰੈਟੀਟਿਊਡ ਹਰ ਵੇਲੇ ਰਹਿਣਾ ਚਾਹੀਦਾ ਬੰਦੇ ਦੇ ਅੰਦਰ, ਸ਼ੁਕਰਾਨਾ, ਸ਼ੁਕਰਾਨੇ ਦਾ ਭਾਵ ਰਹਿਣਾ ਚਾਹੀਦਾ ਮਨ ਵਿੱਚ। ਜਾਗਣਾ ਕਿਵੇਂ ਹੈ? ਲਓ ਗੁਰੂ ਜੀ ਕਹਿੰਦੇ, ਮਨਾ ਸੌ ਨਾ, ਇੱਦਾਂ ਸਮਝੋ, ਪੜ੍ਹੋ ਨਾਲ ਨਾਲ।
ਜਾਗ ਲੈ ਹੋ ਰੇ ਮਨਾ, जागुले हो जागुले हो रे मना जागुले हो
पढ़ो नाल
जागुले हो रे मना जागुले हो कहां गाफल सोया
I'm
समानो सब सुफन समानो सब सुफन समानो जाग में हो रे
शुक्र है जेड़ा थोड़ा जहा भी जाग गया बहुत थोड़ा जाग गया। मैं वेखदा जेडे सत्संग करन वाले सुनन वाले हौली हौली जागण लग पैंदे बैण दी जाच आ जांदी है खड़न दी जाच आ जांदी है हुक्मनामा सुनन दी जाच आ जांदी है बैणा आ जांदा संगत च किवें बैणा किवें सुनना है किवें समझना है किवें कमाउणा चलदा चलदा बंदा सिख जांदा।
प्रीतम प्रीतम जान ले हो मन माही अपने सुख स्याही जग फांदे हो को काहू को नाही
अपने मतलब ने सारयां नू कोई किसे दा नहीं अवेर हो जाग अच्छा
नानक हर गुण गाए ले सब सुफन समानो सब सुफन समानो सब सुफन समानो जग ने हो रे मना जग ने हो
पढ़ो जी
जग ने हो रे मना
जगा ली कदे सानू मिठियां आवाजां वालिया एक गुरबाणी दी आवाज है ना जेड़ी शब्द है ये जिवें कोई सुते नू ठांदा है ना इदां है ते सोच के वेखो गुरमुखो भी पांच मिंट लई ओ आवाज सुनी है जेड़ी सानू उठाउंदी है समझ भी आया शब्द ते जे आवाज नाल ही नजारा आ रहा है ते जे असी जाग पए फिर कितना नजारा आएगा जाग के जिंदगी जिवांगे जदों होश विच आके बेहोशी च नहीं होश विच आके ਬੰਦਾ ਬੇਹੋਸ਼ੀ ਵਿੱਚ ਜ਼ਿੰਦਗੀ ਜੀ ਰਿਹਾ। ਇੱਕ ਚੀਜ਼ ਆਉਂਦੀ ਹੈ ਜ਼ਰੂਰ, ਬਾਕੀ ਹੋਸ਼ ਨਹੀਂ, ਸੁਰਤੀ ਨਹੀਂ, ਜਾਗਿਆ ਹੋਇਆ ਨਹੀਂ। ਪਰ ਜਦੋਂ ਜਾਗਦਾ ਹੈ, ਅਵੇਅਰ ਹੋ ਜਾਂਦਾ ਹੈ, ਫਿਰ ਹਰ ਚੀਜ਼ ਪ੍ਰਤੀ ਅਵੇਅਰ ਹੋ ਜਾਂਦਾ, ਜਾਗ ਜਾਂਦਾ ਹੈ। ਸੋ ਇਸ ਕਰਕੇ ਅਸੀਂ ਜਾਗਣ ਦੀ ਕੋਸ਼ਿਸ਼ ਕਰਨੀ ਹੈ। ਗੁਰੂ ਜੀ ਕਹਿੰਦੇ ਨੇ, ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਕੁਟੰਬ ਸੁੱਤ ਬੰਧ ਬਣਾ ਪ੍ਰਾਤਾ ਹੈ। ਭਾਈ ਗੁਰਦਾਸ ਜੀ ਦਾ ਬਚਨ, ਦਾਦਕਿਆਂ 'ਚ ਕੋਈ ਨਹੀਂ ਤੇਰਾ, ਸਦਾ ਨਿਭਣ ਵਾਲਾ ਕੋਈ ਨਹੀਂ। ਨਹੀਂ ਦਦਸਾਰ ਪਿਤਾ ਪਿਤਾਮਾ ਦਾਦਾ ਪਰ ਪਿਤਾਮਾ ਪੜਦਾਦਾ। ਫਿਰ ਕਹਿੰਦੇ ਨੇ, ਨਾਨਕਿਆਂ 'ਚ ਕੋਈ ਨਹੀਂ, ਨਹੀਂ ਨਨਸਾਰ ਮਾਤਾ ਪਰ ਮਾਤਾ ਨਾਨੀ ਬਿਰਧ ਪਰ ਮਾਤਾ ਪੜਨਾਨੀ। ਮਾਮੂ ਮਾਮੀ ਮਾਸੀ ਉਹ ਮੌਸਾ ਬੇਬਦ ਬਖਿਆਤਾ ਹੈ। ਫਿਰ ਕਹਿੰਦੇ ਨੇ, ਵਿਆਹ ਕਰਾ ਲਏਗਾ, ਸਹੁਰੇ ਬਣ ਜਾਣਗੇ, ਰਿਸ਼ਤਾ ਬਣੇਗਾ, ਪਰ ਇਹ ਯਾਦ ਰੱਖ, ਨਹੀਂ ਸਸੁਰਾਰ ਸਾਸ ਸਾਸਰੋ ਸਾਰੋ ਉਹ ਸਾਰੀ। ਨਹੀਂ ਬਿਰਤੀ ਸੁਰ ਜਾਚਕ ਨਾ ਦਾਤਾ ਹੈ। ਮੰਗਤੇ ਦਾ ਤੇ ਦਾਨੀ ਦਾ ਰਿਸ਼ਤਾ ਵੀ ਬਣ ਜਾਂਦਾ, ਪਰ ਕਹਿੰਦੇ ਥੋੜੇ ਚਿਰ ਦਾ ਹੀ ਹੈ। ਜਦੋਂ ਛੱਡ ਦੇਗਾ ਦੇਣਾ, ਉਦਣ ਹੀ ਰਿਸ਼ਤਾ ਟੁੱਟ ਜਾਂਦਾ ਹੈ। ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ, ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਸਭ ਤੋਂ ਵਧੀਆ ਨਾਤਾ ਸਿੱਖ ਦਾ ਤੇ ਗੁਰੂ ਦਾ ਹੈ। ਜੇ ਕਿਤੇ ਇੱਥੇ ਪਿਆਰ ਪੈ ਜੇ, ਅਵੇਅਰ ਹੋ ਜਾਂਦਾ ਹੈ, ਜਾਗ ਜਾਂਦਾ ਹੈ। ਇਹ ਸਾਨੂੰ ਜਾਗਣਾ ਚਾਹੀਦਾ ਹੈ। ਸੁੱਤੇ ਸੁੱਤੇ ਜ਼ਿੰਦਗੀ ਨਹੀਂ ਲੰਘਾਉਣੀ, ਸੁੱਤੇ ਸੁੱਤੇ ਬੱਚੇ ਨਹੀਂ ਪਾਲਣੇ, ਸੁੱਤੇ ਸੁੱਤੇ ਕਾਰੋਬਾਰ ਨਹੀਂ ਕਰਨਾ, ਜਾਗ ਕੇ। ਤੇ ਜਾਗੇ ਬੰਦੇ ਦਾ ਕੀ ਹੁੰਦਾ ਹੈ? ਅਟੈਚ ਵੀ ਤੇ ਡਿਟੈਚ ਵੀ। ਜਾਗਿਆ ਬੰਦਾ ਜੁੜਦਾ ਵੀ ਹੈ ਤੇ ਅੰਦਰੋਂ ਟੁੱਟਦਾ ਵੀ ਹੈ, ਸਦਾ ਨਹੀਂ ਰਹਿਣਾ। ਜਾਗੇ ਬੰਦੇ ਦੀ ਪਛਾਣ ਕੀ ਹੈ? ਅਟੈਚ ਤੇ ਡਿਟੈਚ, ਇਕੱਠੇ ਇੱਕੇ ਟਾਈਮ ਤੇ। ਜੁੜਨ ਤੋਂ ਪਹਿਲਾਂ ਉਹਨੂੰ ਯਾਦ ਹੁੰਦਾ ਟੁੱਟ ਜਾਣਾ। ਬੱਚੇ ਪਾਲਣ ਤੋਂ ਪਹਿਲਾਂ ਉਹਨੂੰ ਯਾਦ ਹੁੰਦਾ ਵੀ ਸਦਾ ਨਹੀਂ ਮੇਰੇ ਰਹਿਣੇ। ਸਰੀਰ ਸਾਂਭਣ ਦੇ ਨਾਲ ਨਾਲ ਉਹਨੂੰ ਯਾਦ ਰਹਿੰਦਾ ਕਿ ਇਹਨੇ ਇੱਕ ਦਿਨ ਖਤਮ ਹੋ ਜਾਣਾ। ਝੁਰੜੀਆਂ ਪੈ ਜਾਣਗੀਆਂ, ਚਿਹਰਾ ਮੁਰਝਾ ਜਾਏਗਾ, ਦਾੜੀਆਂ ਚਿੱਟੀਆਂ, ਬਲ ਖਤਮ ਹੋ ਜਾਣਾ, ਤਾਕਤ ਖਤਮ ਹੋ ਜਾਣੀ ਹੈ। ਅਵੇਅਰ ਬੰਦਾ ਅਟੈਚ ਤੇ ਡਿਟੈਚ ਇੱਕੇ ਟਾਈਮ ਤੇ ਰਹਿੰਦਾ। ਜਿਹੜਾ ਸੁੱਤਾ ਪਿਆ ਬੰਦਾ ਹੁੰਦਾ ਉਹ ਇੰਨਾ ਕੁ ਅਟੈਚ ਹੋ ਜਾਂਦਾ, ਮੁੜ ਕੇ ਛੱਡਿਆ ਨਹੀਂ ਜਾਂਦਾ, ਪਕੜ ਮਜ਼ਬੂਤ ਕਰ ਲੈਂਦਾ। ਇਹ ਬਸ ਇੰਨਾ ਹੀ ਫਰਕ ਹੈ। ਆਹ ਫੋਨ ਮੇਰੇ ਹੱਥ 'ਚ ਹੈ, ਇਹਨੂੰ ਮੈਂ ਘੁੱਟ ਕੇ ਫੜੀ ਰੱਖਾਂਗਾ ਤੇ ਮੇਰਾ ਮਸਲ ਟਾਈਟ ਹੋ ਜਾਣਾ, ਹੱਥ ਦਰਦ ਹੋਣ ਲੱਗ ਜਾਏਗਾ। ਕਿਸੇ ਚੀਜ਼ ਨੂੰ ਫੜ ਕੇ ਨਾ ਰੱਖੋ, ਡਿਟੈਚ ਹੋਣਾ ਸਿੱਖੋ। ਅੱਜ ਹੈ, ਸਦਾ ਨਹੀਂ ਹੈ, ਕੱਲ੍ਹ ਨਹੀਂ ਹੈ। ਅੱਜ ਦਾ ਸੱਚ ਹੈ ਅਸੀਂ ਲਾਣੇਦਾਰ ਹਾਂ, ਕੱਲ੍ਹ ਦਾ ਸੱਚ ਕੁਝ ਹੋਰ ਹੈ। ਅੱਜ ਦਾ ਸੱਚ ਹੈ ਅਸੀਂ ਤੰਦਰੁਸਤ ਹਾਂ, ਭੱਜੇ ਫਿਰਦੇ ਹਾਂ, ਜਾਨ ਹੈ, ਪਰ ਕੱਲ੍ਹ ਦਾ ਸੱਚ ਨਹੀਂ ਹੈ, ਕੱਲ੍ਹ ਕੁਝ ਹੋਰ ਸੱਚ ਹੈ। ਅਵੇਅਰ ਹੋ ਕੇ ਜਿਉਣਾ, ਸੁੱਤੇ ਸੁੱਤੇ ਨਹੀਂ ਰਹਿਣਾ, ਜਾਗਣਾ, ਜਾਗਣਾ। ਇਸ ਕਰਕੇ ਆਓ, ਗੁਰੂ ਸਾਹਿਬ ਸਾਡੇ ਸਾਰਿਆਂ 'ਤੇ ਮਿਹਰ ਕਰਨ। ਗੁਰੂ ਨਾਨਕ ਸਾਹਿਬ ਤੋਂ ਜਗਾਉਣ ਦਾ ਇਹ ਸਿਲਸਿਲਾ ਆਰੰਭ ਹੋਇਆ ਅਤੇ ਜਿੰਨੇ ਸ਼ਬਦ ਜਗਾਉਣ ਦੇ ਨੇ ਉਹ ਗੁਰੂ ਗ੍ਰੰਥ ਸਾਹਿਬ 'ਚ ਸੇਵ ਹੋ ਗਏ, ਦਰਜ ਕਰ ਦਿੱਤੇ ਗਏ ਅਤੇ ਅੱਜ ਗੁਰੂ ਗ੍ਰੰਥ ਸਾਹਿਬ ਸਾਨੂੰ ਜਗਾ ਰਹੇ ਹੈ। ਦਰਬਾਰ ਸਾਹਿਬ 'ਚੋਂ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਦੇ ਹੋ, ਸਾਨੂੰ ਜਗਾ ਰਿਹਾ। ਸ਼ਾਮ ਦੀ ਰਹਿਰਾਸ ਸਾਨੂੰ ਜਗਾਉਂਦੀ ਹੈ, ਸੋਇਲਾ ਸਾਨੂੰ ਜਗਾਉਂਦਾ ਹੈ, ਹਰ ਕੀਰਤਨ ਦਾ ਸ਼ਬਦ ਸਾਨੂੰ ਜਗਾਉਂਦਾ ਹੈ। ਜਾਗੋ, ਇੰਨੇ ਨਾ ਵਿੱਚ ਜੁੜ ਜਿਓ ਕਿ ਮੁੜ ਕੇ ਛੱਡਣਾ ਔਖਾ ਹੋ ਜਾਏ, ਇੰਨੇ ਡੂੰਘੇ ਨਾ ਉੱਤਰ ਜਿਓ ਕਿ ਵਾਪਸ ਨਾ ਮੁੜਿਆ ਜਾਵੇ, ਇੰਨੇ ਨਾ ਡੀਪ ਚਲੇ ਜਾਇਓ ਕਿ ਵਾਪਸ ਨਾ ਆਇਆ ਜਾਵੇ। ਇਹ ਗੁਰੂ ਜੀ ਸਿਖਾਉਂਦੇ ਆ ਤੇ ਅਸੀਂ ਹੌਲੀ ਹੌਲੀ ਅਟੈਚਮੈਂਟ ਘਟਾਈਏ, ਖੁੱਲ੍ਹਾ ਛੱਡ ਦਈਏ, ਹੌਲੀ ਹੌਲੀ ਡਿਟੈਚ ਹੋਣਾ ਸਿੱਖ ਲਈਏ, ਅਵੇਅਰ ਹੋ ਕੇ ਅਸੀਂ ਆਪਣੇ ਕੰਮ ਕਾਰ ਕਰੀਏ। ਕਰਨੇ ਵੀ ਨੇ ਫਿਰ ਵਿੱਚ ਫਸਣਾ ਨਹੀਂ, ਬੱਚੇ ਪਾਲਣੇ ਨੇ ਵਿੱਚ ਫਸਣਾ ਨਹੀਂ, ਸਰੀਰ ਸਾਂਭਣਾ ਹੈ, ਇਹਨੂੰ ਸਦਾ ਸਥਿਰ ਨਹੀਂ ਸਮਝਣਾ, ਇਹ ਯਾਦ ਰੱਖਣਾ ਹੈ। ਗੁਰੂ ਜੀ ਸਾਡੇ 'ਤੇ ਮਿਹਰ ਕਰਨ। ਸਰਬ ਸੰਗਤਾਂ ਨੇ ਇਹ ਰਲ ਮਿਲ ਕੇ, ਇੱਥੋਂ ਦੀ ਪ੍ਰਬੰਧਕ ਕਮੇਟੀ ਸਭ ਨੇ ਉੱਦਮ ਕੀਤਾ ਹੈ, ਸਾਰਿਆਂ ਦਾ ਹੀ, ਜਿੰਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਰਦਾਰ ਦੀਪ ਸਿੰਘ प्रधान ने बैंस सरदार दीप सिंह बैंस, सरदार बलराज सिंह धनोवा वाइस प्रधान हैं, सरदार सुरजीत सिंह जी जनरल सैकटरी हैं, सरदार अवतार सिंह गिल सैकटरी हैं, सरदार दरिंदर सिंह जी बैनीपाल खजानची हैं, मनजीत सिंह रंधावा वो भी खजानची, समूह प्रबंधक कमेटी। एक दिन का प्रोग्राम ये रखिया आपां, वैसे तो रात का होवे थोड़ा होर खुला बन जाता है प्रोग्राम, मैं वेख लिया है जगह चंगी है, स्थान बड़ा सोहना है, आपां फ्यूचर दे विच रात का एक दो दिन रखांगे। जदों दोबारा मैं आया, सरदार नरिंदर सिंह सिद्धू उन्हां दे घर आई जाईदा, तुहाडे इत्थे ने, उन्होंने मैनू हमेशा ही बड़े प्यार नाल बहुत सत्कार देना, मैं हर साल उन्हां दे घर आउंदा रहा। तीन महीने पहला भी मैं आया, सरदार नरिंदर सिंह उन्हां दे बीबी जी घरों, बीबी सरबजीत कौर, ते उन्होंने मैनू हुक्म किया इंडिया सी, मैं भी भाई साहब साढ़े गुरद्वारा साहब दे विच सानू किया कि दीवान एक रखिया जाए, तो मैं उन्होंने कह लो मोड़ नहीं सके, अज तक कदे सवाल नहीं पाया, पहली बारी किया मैनू कि इत्थे प्रोग्राम आपां करना है। प्रबंधक कमेटी ने साडे नाल संपर्क किया, तो तुसी एक बारी जरूर गुरद्वारा साहब आओ, तो इतों के वो जेडे भाई साहब जी बैंस जी उन्हों का की था की बैंस इंडी की अगे लाने हो रेंडी रेंडी बैंस क्या पूरा ना कुछ होर होना रेंडी तो नहीं होना अमरीका च रेंडी हो गया इदा ही होंगे जी इतने ना का कुछ होर ही बन जाता तो वह बड़े वधिया मैं पहला भी मिलता रहा उन्होंने वो सज्जन बड़े कैम हसमुख ने तो उन्होंने ये गुरद्वारा साहब दे विच पूरा नाल लग के साथ दिता तो वह भी मतलब हुक्म होया कि आना है उन्होंने वालों सरल मिल के तो बड़ी खुशी हुई आप सारिया संगतां दे दर्शन करके इतों की मैनेजमेंट प्रबंधक कमेटी तो सारियां ने मतलब प्यार नाल डट के गुरद्वारा साहब विच साथ देना है चाहे कमेटी नवी होवे चाहे पुरानी होवे। सरदार कुलदीप सिंह जी गरेवाल, सरदार अजीत सिंह गरेवाल, प्रीतम सिंह गरेवाल जिहड़े सैन होजे वाले उन्होंने ब्रदर भी इत्थे ने वो भी नाल साथ देने वाले ने कमेटियां च लगे रहे हो सारे साढ़े लख ग्रुप होण पर गुरद्वारे च कोई ग्रुप नहीं होना चाहिए सेवा वेले असी सब सेवादार होने चाहिए डट के सेवा करनी डट के साथ देना गुरु घर नूं अगे ले जाना बच्चियां नूं किवें जोड़िया जावे इहदे लई मेहनत करो बच्चियां दीआं क्लासां लगन गुरमत कैंप लगने चाहीदे ने इहदे ते आपां जोर देना है बच्चियां नूं मैडीटेशन विखाणा इत्थे अखां बंद करके बहना हुंदा सारिआं ने चाह लाइटां लूटां ते उहनां ने एयरपोर्टां ते वाधू वेख लैणीआं ने इत्थों दे न्याणे रौनक मेला ते पब्बां क्लबां च वी बथेरा वेख लैंदे खाण पीण वाला जिहड़ा साडे वाला फुलका है उहनां नूं घट ही पसंद आउंदा पीजियां पूजियां दे गुज्जे ने उन्होंने उधर नू फिरना है गुरद्वारा जो दिन बच्चा आवे ए बैठे होण जिवें देवते बैठे होंदे अखां होण बंद चौंकड़े लगे होण सतसंग होवे बच्चा जे विच आ के बह जे कवे मैं इत्थे रोज आया करना है एतवार दे एतवार आया करना है साडे बच्चियां ते प्रभाव पैना है साडे बैठण दा साडी साधना दा इत्थे तुहाडे च 50 बंदे वा दिओ एक बंदे नूं कहो अखां ना खोली सारे दीवान च बैठा रहे ऐदा अखां बैठ सब तो प्रभाव उहदा पएगा वध सारिआं तो वध प्रभाव उहदा पएगा आले दुआले वेखण वाले नालों जिहड़ा ऐदा बस एक रस बैठदा इह बच्चिआं ते प्रभाव पैंदा प्यो दा मां दा जदों चौंकड़ा मार के बे मेरा डैडी ऐदा बैठा है मेरी मदर ऐदा बैठदी है बच्चा ऑटोमैटिक मैडीटेशन वाले पासे धर्म वाले पासे चल पैंदा मेरी मां इन्नी शांत मेरा डैडी इन्ना शांत तो जदों वेखते हैं भी जदों भी वेखो अखा ही कटते रहते एक दूजे कन्नी भी लड़ते रहते मेरे नाल भी लड़ते हैं बच्चे नहीं फिर पसंद करते शांत बंदे नू दुनिया पसंद करती है बिल्कुल शांत है जेड़ा बंदा तो आप बच्चों नू सुधारन की लोड़ नहीं शांत रहो बच्चे आप ही ताडे वल वेख के शांत हो जाएंगे ठंडे रहना बिल्कुल रिलैक्स ये चेता रख्या करो ये डिफरेंट ने यह गलत नहीं ने प्यार करो बच्चों डिफरेंट ने, इस करके इरीटेट ना होया करो, शांत रहना, बहना है। जदों दीवान च जाओ, गुरुद्वारे जाओ, अखां बंद करके बैठो, बच्चा तुहाडे वल वेख रहा है, उहदे ते प्रभाव पएगा। इस करके धन्नवाद करिए सारी संगत दा, मैनेजमेंट दा, प्रबंधक कमेटी दा, बहुत बहुत धन्नवाद। कोई ग्रुप ना रखो, गुरुद्वारे दा काम आवे, मेरी ईगो कादी ईगो है, मैं है की हाँ, असी गुरु दे सिख हाँ। भैनों भरावो एक मिनट लई सुनो, मैं तुहानू पुछदा बीबीओ, आपां किसे दे घर रोटी पकाउण लई जाने आ कि अपने घर दी वी पकाउने आ? घर दी पकाउने आ। कोई कोई बीबियां होणगियां जिहने किसे दे घर काम करन जांदियां, किसे दे घर काम करन जाणा, किसे दी रोटी पकाउण जाणा, किसे दी सफाई करन जाणा। सुणो, जिहड़ा इत्थे दी भाषा विच कोई माड़ा काम नहीं हुंदा, किसे दी रोटी पकाण जाओगे, किसे दी सफाई करन जाओगे, रेस्टोरेंटां विच वी तां इदां ही करदे आं, लोकां लई रोटी वी पकाने आ, भांडे भी साफ करदे आ, इह साडे समाज विच इदां मन्निया जांदा है। पर किसे दी रोटी पकानी, किसे दे भांडे मांजने, किसे दे घर सफाई करन जाण वाले नूं साडे समाज विच की कहिंदे भला? इंडिया च बोलो, नौकर कम वाली इदां कहिंदे ना। हालांकि सत्कार वाला कम है, इहदे च फर्क नहीं कोई, कम वाली नौकरानी इदां कहिंदे है। पर जदों बंदा गुरुद्वारे दे विच सेवा करदा है, इत्थे किसे लई फुलके पकाने हुंदे है बीबीओ, किसे लई फुलके पकाउणे है, किसे लई सब्जी बनाउणी है, ते अंदर भाव पता की पैदा करना है। मैं मर्सडी गड्डी चों उतरी आ, मैं गड्डी चला के लियाई आ, मैं रेंज रोवर च आई आ, पर मेरे सतगुरु जी तेरे घर दी ते मैं नौकरानी आ। मेरी ओ भैनों, इत्थे फुलके पकाण लगियां, ये भाव रखना है, मैं अपने घर होवांगी वड्डी, पर मेरे गुरु जी तेरे घर दी ते मैं नौकरानी आ। मैं बाथरूम साफ कर रही हां, मैं झाड़ू ला रही हां, मैं पोचा ला रही हां, मैं पोचा लाण वाली, मैं जिड्डी वड्डी मर्जी होवां तेरे दर ते मैं पोचा लाण वाली। ऐदां भाव लियाउणा मन विच, ईगो ना आवे। ਇਦਾਂ ਹੀ ਵੀਰਾਂ ਨੇ ਲਿਆਉਣਾ ਹੁੰਦਾ ਹੈ, ਅਸੀਂ ਵੱਡੇ ਹੋਵਾਂਗੇ, ਆਪਣੇ ਘਰ ਹੋਵਾਂਗੇ, ਮਿਲੀਅਨ ਬਿਲੀਅਨ ਕਮਾ ਲਈਏ, ਪਰ ਮੈਂ ਵੱਡੀ ਸਾਰੀ ਗੱਡੀ ਚੋਂ ਉੱਤਰ ਕੇ ਜਦੋਂ ਤੇਰੇ ਘਰ ਆ ਜਾਂਦਾ, ਇੱਥੇ ਮੈਂ ਨੌਕਰਾਂ ਦਾ ਵੀ ਨੌਕਰ ਹੋ ਜਾਂਦਾ, ਮੈਂ ਜੋੜੇ ਝਾੜਦਾ, ਮੈਂ ਸੇਵਾ ਕਰਦਾ, ਮੈਂ ਨੌਕਰ ਬਣ ਕੇ, ਮੈਂ ਨੌਕਰ ਹਾਂ, ਬਾਹਰ ਮੈਂ ਜੋ ਮਰਜ਼ੀ ਹਾਂ, ਇੱਥੇ ਮੈਂ ਨੌਕਰ ਹਾਂ, ਮੈਂ ਸੇਵਾ ਕਰਦੇ ਹਾਂ। ਤੇ ਜਿਹੜੇ ਅਸੀਂ ਵੀ ਇੱਥੇ ਸਟੇਜ ਤੇ ਬੈਠੇ ਹਾਂ, ਅਸੀਂ ਲੱਖ ਹੋਈਏ, ਇੱਥੇ ਸੇਵਾ ਹੈ ਸਾਡੀ, ਵੀ ਕਿਸੇ ਨੇ ਭਾਂਡੇ ਮਾਂਜਣ ਦੀ ਸੰਗਤ ਦੀ ਸੇਵਾ ਕੀਤੀ, ਕਿਸੇ ਨੇ ਜੋੜੇ ਝਾੜਨ ਦੀ ਸੰਗਤ ਦੀ ਸੇਵਾ ਕੀਤੀ, ਤੇ ਅਸੀਂ ਡੇਢ ਘੰਟਾ ਕੀਰਤਨ ਕਰਨ ਦੀ ਸੰਗਤ ਦੀ ਸੇਵਾ ਕੀਤੀ, ਇਹ ਸਾਡੀ ਸੇਵਾ ਹੈ। ਤੇ ਜੇ ਇਹ ਭਾਵਨਾ ਪੈਦਾ ਹੋ ਜੇ ਸਾਡੇ ਮਨ 'ਚ, ਇਹਦੇ ਵਰਗਾ ਕੰਮ ਹੀ ਕੋਈ ਨਹੀਂ। ਨਾਲੇ ਤੇ ਪ੍ਰਸ਼ਾਦੇ ਪਕਾ ਲਏ, ਨਾਲੇ ਕਿਸੇ ਦੇ ਮੁੱਖ 'ਚ ਪੈ ਗਿਆ, ਕਿਸੇ ਦੀ ਰੋਟੀ ਪੱਕ ਗਈ, ਕਿਸੇ ਦੇ ਕਿਸੇ ਨੂੰ ਖਾਣਾ ਖਵਾਇਆ ਗਿਆ, ਅਤੇ ਨਾਲ ਸਾਡਾ ਅੰਦਰ ਵੀ ਸ਼ੁੱਧ ਹੋ ਗਿਆ, ਹੰਕਾਰ ਵੀ ਥੋੜ੍ਹਾ ਜਿਹਾ ਠੰਡਾ ਹੋਇਆ। ਆ ਜਿਹੜੇ ਗੁਰਦੁਆਰੇ ਬਣਾਏ ਨੇ ਨਾ, ਜਿੰਨੀ ਕੁ ਈਗੋ ਸਾਨੂੰ ਸਮਾਜ 'ਚ ਭਾਜੀ ਭਾਜੀ ਮਿਲਦੀ, ਹੋਰ ਭਾਜੀ, ਹੋਰ ਭਾਜੀ, ਹੋਰ ਭਾ, ਹੋਰ ਭਾਜੀ, ਇਹ ਭਾਜੀ ਭਾਜੀ ਠੰਡਾ ਜਿਹਾ ਕਰਨ ਵਾਸਤੇ ਵੀ ਗੁਰਦੁਆਰੇ ਆ ਜਾਈਏ, ਇੱਥੇ ਜਿੰਨੀ ਫੂਕ ਜੀ ਛਕਾਈ ਹੈ ਲੋਕਾਂ ਨੇ, ਨਿਕਲ ਜਾਏ ਹਫ਼ਤੇ ਬਾਅਦ, ਇੱਥੇ ਆ ਕੇ ਸੇਵਾਦਾਰ ਨੌਕਰ ਬਣ ਕੇ ਰਹੀਏ, ਇੱਥੇ ਨੌਕਰ ਬਣੀਏ ਗੁਰੂ ਘਰ ਦੇ, ਚਾਕਰ ਬਣੀਏ ਗੁਰੂ ਘਰ ਦੇ, ਅਸੀਂ ਨਾ ਕੁਛ ਬਣੀਏ, ਅਸੀਂ ਕੁਛ ਨਹੀਂ, ਵੱਡੇ ਹੋਵਾਂਗੇ ਬਾਹਰ, ਪਰ ਇੱਥੇ ਅਸੀਂ ਨੌਕਰ ਹਾਂ। ਸਾਡਾ ਬੱਚਾ ਸਾਡੇ ਨਾਲ ਆਵੇ, ਉਹ ਜਦੋਂ ਵੇਖੇ ਮੇਰਾ ਪਿਓ ਇਹਦੇ ਥੱਲੇ ਤੇ 30 ਬੰਦੇ ਕੰਮ ਕਰਦੇ ਆ, ਪਰ ਜਦੋਂ ਗੁਰਦੁਆਰੇ ਮੱਥਾ ਟੇਕਦਾ ਹੈ ਤੇ ਲੰਮਾ ਪੈ ਕੇ, ਇਹ ਕਿੱਥੇ ਆਇਆ ਜਿੱਥੇ ਝੋਕੀ ਜਾਂਦਾ ਹੈ, ਬਿਲਕੁਲ ਨੀਵਾਂ ਹੋ ਜਾਂਦਾ ਹੈ। ਉਹ ਬੱਚਾ ਸਾਡਾ ਵੇਖੇ ਵੀ ਇੱਥੇ ਕਿੱਡੀ ਨਿਮਰਤਾ ਨਾਲ ਸਾਡੇ ਮਾਂ ਪਿਓ ਸੇਵਾ ਕਰਦੇ ਨੇ। ਇਹ ਚੀਜ਼ਾਂ ਸਾਡੇ 'ਚ ਨਿਮਰਤਾ ਲਿਆਉਂਦੀਆਂ, ਸਾਡੇ ਭਾਵ ਚੇਂਜ ਹੁੰਦੇ ਆ। ਇਸ ਕਰਕੇ ਬੇਨਤੀ ਹੈ ਕਿ ਪਿਆਰ ਨਾਲ ਸੇਵਾ ਵੀ ਕਰਨੀ ਹੁੰਦੀ ਹੈ। ਇੱਕ ਜਾਂਦਿਆਂ ਵਾਰੀ ਬੇਨਤੀ ਕਰਦਿਆਂ, ਪ੍ਰਬੰਧਕ ਕਮੇਟੀ ਦੇ ਵੀਰ ਵੀ ਬੈਠੇ ਸੀ, ਕਹਿੰਦੇ ਨੇ ਨਾਲ ਵਾਲਾ ਇਹ ਹੌਲ ਬਹੁਤ ਵੱਡਾ ਅਤੇ ਸੋਹਣਾ ਬਣ ਗਿਆ, ਹੁਣ ਕਹਿੰਦੇ ਨੇ ਲੰਗਰ ਹਾਲ ਵੀ ਅਸੀਂ ਬਣਾਉਣਾ ਹੈ ਅਤੇ ਜਿੰਨੀ ਰੀਝ ਨਾਲ ਤੁਸੀਂ ਇਹ ਹਾਲ ਬਣਾਇਆ ਇਸੇ ਇੰਨੀ ਰੀਝ ਨਾਲ ਹੀ ਲੰਗਰ ਹਾਲ ਬਣਾਓ। ਬਣਾਉਣਾ ਚਾਹੀਦਾ ਸੰਗਤ ਵਾਸਤੇ, ਸੰਗਤ ਨੇ ਬਹਿਣਾ, ਸੰਗਤ ਨੇ ਲੰਗਰ ਛਕਣਾ, ਪ੍ਰਸ਼ਾਦਾ ਲੰਗਰ ਵਿੱਚ ਬਹਿ ਕੇ ਛਕਣਾ। ਲੰਗਰ ਕਹਿੰਦੇ ਨੇ ਉਸ ਕੁੰਡੇ ਨੂੰ ਜਿਸ ਦੇ ਨਾਲ ਸ਼ਿਪ ਰੋਕਿਆ ਜਾਂਦਾ। ਵੱਡੇ ਵੱਡੇ ਕੁੰਡਿਆਂ ਨਾਲ ਸ਼ਿਪ ਰੋਕਦੇ ਨੇ ਉਹਨੂੰ ਕੀ ਕਹਿੰਦੇ ਨੇ? ਲੰਗਰ। ਸ਼ਿਪ ਨੂੰ ਲੰਗਰ ਲਾ ਤਾ, ਸ਼ਿਪ ਨੂੰ ਕੁੰਡਾ ਲਾ ਤਾ। ਓਕੇ, ਇਹ ਕੀ ਹੈ ਜੀ? ਲੰਗਰ ਲਾਉਣਾ ਮਤਲਬ ਰੋਕਣਾ, ਪਿਆਰ ਦਾ ਕੁੰਡਾ ਪਾ ਕੇ ਲੋਕਾਂ ਨੂੰ ਰੋਕਣਾ। ਲੰਗਰ ਛਕਾਇਆ ਨਹੀਂ ਜਾਂਦਾ, ਲੰਗਰ ਲਾਇਆ ਜਾਂਦਾ, ਲੰਗਰ ਦੇ ਵਿੱਚ ਪ੍ਰਸ਼ਾਦਾ ਛਕਾਇਆ ਜਾਂਦਾ। ਵੈਸੇ ਸ਼ਬਦ ਇੱਦਾਂ ਪ੍ਰਚਲਿਤ ਹੋ ਗਿਆ ਲੰਗਰ ਛਕ ਲਓ, ਲੰਗਰ ਤੇ ਕੁੰਡਾ ਹੈ ਪਿਆਰ ਦਾ ਜਿਹੜਾ ਪਾ ਕੇ ਅਸੀਂ ਲੰਗਰ 'ਚ ਬਹਿ ਕੇ ਪ੍ਰਸ਼ਾਦਾ ਛਕਦੇ ਹਾਂ। ਅਤੇ ਸਿੱਖ ਪਿਆਰ ਦਾ ਕੁੰਡਾ ਪਾ ਕੇ ਲੋਕਾਂ ਨੂੰ ਰੋਕਦੇ ਹੈ ਅਤੇ ਲਓ ਜੀ ਪ੍ਰਸ਼ਾਦਾ ਛਕੋ, ਗੁਰੂ ਕਾ ਲੰਗਰ ਲੱਗਾ ਹੈ, ਇਹਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕੋ। ਅਤੇ ਬੜਾ ਸੁੰਦਰ ਹਾਲ ਇੱਥੇ ਲੰਗਰ ਹਾਲ ਬਣਾਉਣਾ ਹੈ। ਅਤੇ ਮੈਂ ਸਾਰੀ ਸੰਗਤ ਨੂੰ, ਪ੍ਰਬੰਧਕ ਸਾਰਿਆਂ ਨੂੰ ਬੇਨਤੀ ਕਰਾਂਗਾ, ਇੱਥੋਂ ਦੀ ਲੋਕਲ ਸੰਗਤ ਹੈ ਜਿਹੜੀ, ਜਿਵੇਂ ਆਪ ਜੀ ਨੇ ਇੱਕ ਹੰਬਲਾ ਮਾਰ ਕੇ ਦਰਬਾਰ ਬਣਾਇਆ ਹੈ, ਇੱਕ ਹੰਬਲਾ ਹੋਰ ਮਾਰ ਕੇ ਸਾਰੇ ਜਣੇ ਲੰਗਰ ਹਾਲ ਵੀ ਬਣਾ ਲਓ। ਜਿਹੜੇ ਜਿਹੜੇ 50-50 ਹਜ਼ਾਰ ਤੱਕ ਸੇਵਾ ਕਰ ਸਕਦੇ ਹੈ, ਲੱਖ ਲੱਖ ਕਰ ਸਕਦੇ, ਕਰਨਾ ਚਾਹੀਦਾ। ਫਿਰ ਆਪਣੀ ਬਿੱਤ ਮੁਤਾਬਕ 2-4 ਹਜ਼ਾਰ, 5 ਹਜ਼ਾਰ, ਉਹ ਵੀ ਸੇਵਾ ਕਰਨੀ ਚਾਹੀਦੀ। ਜਿਹੜੇ ਵੀ ਕਰ ਸਕਦੇ ਸਾਰੇ ਕਰਿਓ, ਪ੍ਰਬੰਧਕਾਂ ਨੂੰ ਸੁਨੇਹਾ ਦੇ ਕੇ ਵੀ ਆਹ ਸਾਡਾ ਹਿੱਸਾ ਸ਼ੇਅਰ ਪਾਓ ਸਾਡਾ, ਤਾਂ ਜੋ ਗੁਰੂ ਕਾ ਲੰਗਰ ਬਣੇ। ਅਸੀਂ ਛਕਿਆ ਕਰਾਂਗੇ, ਸਾਡੇ ਪੁੱਤ ਪੋਤੇ ਛਕਿਆ ਕਰਨਗੇ ਸਾਡੇ। ਇਹ ਤਾਂ ਸਦਾ, ਇਹ ਬਿਲਡਿੰਗ ਕੋਈ 2-20 ਸਾਲਾਂ ਲਈ ਥੋੜ੍ਹਾ, ਇਹ ਤਾਂ ਸੈਂਕੜੇ ਸਾਲ ਰਹਿਣੀ ਹੈ, ਅਤੇ ਲੰਗਰ ਵੀ ਸੈਂਕੜੇ ਸਾਲ ਰਹਿਣੇ ਨੇ। ਇਸ ਕਰਕੇ ਆਪ ਸਾਰਿਆਂ ਨੇ ਉਹਦੇ 'ਚ ਸਹਿਯੋਗ ਦੇਣਾ। ਅੱਜ ਦੀ ਜਿਹੜੀ ਕੀਰਤਨ ਭੇਟਾ ਹੈ, ਇਹ ਵੀ ਲੰਗਰ ਵਿੱਚ ਪਾ ਲਿਓ। ਕੀਰਤਨ ਭੇਟਾ ਨਹੀਂ, ਬਿਲਡਿੰਗ ਭੇਟਾ, ਲੰਗਰ ਦੀ ਭੇਟਾ ਹੀ ਹੈ ਉਹ ਵੀ, ਉਹ ਵੀ ਲੰਗਰ 'ਚ ਹਿੱਸਾ ਪਾ ਲਿਓ ਸਾਡੇ ਵੱਲੋਂ। ਅਤੇ ਮੈਂ ਇਹ ਵੀ ਬੇਨਤੀ ਕਰਾਂਗਾ ਵੀ ਆਪਾਂ ਹੁਣ ਜਦੋਂ ਆਨੰਦ ਸਾਹਿਬ ਪੜ੍ਹਨਾ ਹੈ, ਜਿਹੜੀ ਸੰਗਤ ਵੀ ਇੱਥੇ ਆਈ ਹੈ, ਬਾਹਰੋਂ ਬਹੁਤ ਸੰਗਤ ਆਈ ਹੈ ਜਿਹੜੇ ਵੈਸੇ ਇਸ ਗੁਰਦੁਆਰੇ ਨਹੀਂ ਆਉਂਦੇ ਪਰ ਅੱਜ ਹੀ ਆਏ ਹੈ, ਅਤੇ ਤੁਸੀਂ ਵੀ ਆਪਣਾ ਯੋਗਦਾਨ ਪਾ ਜਿਓ, ਕੋਈ 100, 200, 500 ਜੋ ਵੀ ਤੁਹਾਡਾ ਇੱਛਾ ਹੈ, ਇਹ ਲੰਗਰ ਦੇ ਵਿੱਚ ਹਿੱਸਾ ਪਾਇਓ, ਤਾਂ ਜੋ ਲੰਗਰ ਛੇਤੀ ਛੇਤੀ ਸ਼ੁਰੂ ਕਰਨ ਅਤੇ ਬਣੇ। ਭੈਣਾਂ ਨੇ ਵੀ ਹਿੱਸਾ ਰੱਖਿਆ ਹੁੰਦਾ ਮਾੜਾ ਮੋਟਾ, ਉਹ ਤਾਂ ਤੁਸੀਂ ਵੈਸੇ ਕਮਾ ਵੀ ਲੈਂਦੀਆਂ ਭੈਣਾਂ ਇੱਥੇ ਤਾਂ ਸਾਰੀਆਂ, ਅਤੇ ਤੁਸੀਂ ਵੀ ਆਪਣਾ ਯੋਗਦਾਨ ਉੱਠ ਕੇ ਆ ਕੇ ਜਦੋਂ ਆਨੰਦ ਸਾਹਿਬ ਪੜ੍ਹਾਂਗੇ ਇੱਥੇ ਆਪਣੀ ਸੇਵਾ ਦੇ ਜਾਣੀ, ਅਤੇ ਜਿਹੜੇ ਬਾਕੀ ਸੰਗਤ ਵੀ ਆਈ ਹੈ ਉਹ ਵੀ ਆਪਣਾ ਆਪਣਾ ਯੋਗਦਾਨ ਪਾਓ, ਤਾਂ ਜੋ ਗੁਰੂ ਕੇ ਲੰਗਰ ਸੋਹਣੇ ਸੁੰਦਰ ਬਣ ਸਕਣ, ਚੜ੍ਹਦੀ ਕਲਾ ਦੇ ਨਾਲ ਇੱਥੇ ਗੁਰੂ ਘਰ ਦੀਆਂ ਸੇਵਾਵਾਂ ਚੱਲਦੀਆਂ ਰਹਿਣ। ਅਸੀਂ ਅੱਜ ਆਏ ਹਾਂ ਗੁਰਮੁਖੋ, ਕਦੇ ਦੁਬਾਰਾ ਮੌਕਾ ਬਣੇਗਾ ਆਵਾਂਗੇ। ਤੁਸੀਂ ਬਹਿਣਾ, ਤੁਸੀਂ ਛਕਣਾ, ਤੁਸੀਂ ਛਕਾਉਣਾ, ਤੁਹਾਡਾ ਸਥਾਨ ਹੈ, ਤੁਹਾਡਾ ਏਰੀਆ ਹੈ, ਅਤੇ ਵੱਧ ਚੜ੍ਹ ਕੇ ਆ ਕੇ ਲਾਹਾ ਲਿਆ ਕਰੋ। ਸਾਰੀਆਂ ਸੰਗਤਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਰਲ ਮਿਲ ਕੇ ਸਾਰਿਆਂ ਨੇ ਇਹ ਅੱਜ ਦੇ ਪ੍ਰੋਗਰਾਮ 'ਚ ਹਾਜ਼ਰੀ ਭਰੀ। ਰਾਤ ਦਾ ਦੀਵਾਨ ਸੈਕਰਾਮੈਂਟੋ ਵਿੱਚ ਹੈ, ਅੱਜ ਰਾਤ ਦਾ ਉੱਥੇ ਦੀਵਾਨ ਹੈ, ਕੱਲ੍ਹ ਦਾ ਫਿਰ ਸੈਕਰਾਮੈਂਟੋ ਦਸ਼ਮੇਸ਼ ਦਰਬਾਰ, ਬਹੁਤ ਵੱਡਾ ਹਾਲ ਹੈ ਉੱਥੇ ਵੀ, ਅਤੇ ਅੱਜ ਰਾਤ ਦਾ ਅਤੇ ਕੱਲ੍ਹ ਦਿਨ ਦਾ ਦੀਵਾਨ ਉੱਥੇ ਹੈ। ਸੋ ਇੰਨਾ ਕੁ ਟੂਰ ਸੀ ਸਾਡਾ ਕੈਲੀਫੋਰਨੀਆ ਦਾ। ਪਰਸੋਂ ਚੌਥ ਦਾ ਇੱਕ ਦੀਵਾਨ ਫ੍ਰਿਜਰੋਂ ਦੇ ਨੇੜੇ ਕੋਈ ਅਸਥਾਨ ਹੈ ਉੱਥੇ ਹੈ, ਫਿਰ ਬਾਲਟੀਮੋਰ ਵਾਲੇ ਪਾਸੇ, ਮੈਰੀਲੈਂਡ ਉੱਧਰਲੇ ਪਾਸੇ ਚਲੇ ਜਾਣਾ। ਸਾਰੀਆਂ ਸੰਗਤਾਂ ਦਾ ਧੰਨਵਾਦ, ਬੋਲਦਿਆਂ ਹੋਈਆਂ ਭੁੱਲਾਂ ਖਿਮਾ ਕਰਨੀਆਂ, ਕੋਈ ਭੁੱਲ ਗਲਤੀ ਹੋ ਗਈ ਹੋਵੇ ਮਾਫ ਕਰਿਓ। ਸਾਰੀਆਂ ਸੰਗਤਾਂ ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਅਰਦਾਸ ਹੋਏਗੀ, ਮੁੱਖ ਵਾਕ ਸੁਣਾਂਗੇ, ਫਿਰ ਜਾਣਾ, ਪਹਿਲਾਂ ਨਹੀਂ ਜਾਣਾ। ਅਰਦਾਸ, ਮੁੱਖ ਵਾਕ, ਫਿਰ ਸਾਰਿਆਂ ਨੇ ਚੱਲ ਆਉਣਾ। ਲੰਗਰ 'ਚ ਆਪਣਾ ਆਪਣਾ ਯੋਗਦਾਨ ਜ਼ਰੂਰ ਪਾ ਦਿਓ ਸਾਰੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ,
ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ,
ਸ਼ਬਦੋ ਤਾਂ ਗਾਵੋ ਹਰੀ ਖੇਰਾ, ਮਨ ਜਿਨੀ ਵਸਾਇਆ,
ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ,
ਏ ਮਨ
ਸਭ ਵਿਸਾਰਣਾ
ਅੰਗੀਕਾਰੋ ਹਰੇ ਤੇਰਾ ਕਾਰਜ ਸਭ ਸਵਾਰਣਾ
ਸਭਨਾ ਗੱਲਾਂ ਸਮਰੱਥ ਸੁਭਾਵੀ ਸੋ ਕਿਉਂ ਮਨੋ ਵਿਸਾਰੇ
ਕਹਿ ਨਾਨਕ ਮਾਨੋ ਮੇਰੇ
ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ
ਭਗਤਾਂ ਤੇਰਾ ਸਭ ਕੁਛ ਹੈ
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਬਣੇ
ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ ਸਾਚਾ
ਨਾਮ ਮੇਰਾ ਸਾਚ ਨਾਮ ਆਧਾਰ ਮੇਰਾ
ਜਿਨ ਪੁਤਹਾਂ
ਸਭ ਗਵਾਇਆ
ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ
ਸਦਾ ਗੁਰਬਾਨ ਕੀਤਾ ਗੁਰ
ਕਹਿ ਨਾਨਕ ਸੁਣ ਹੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ
ਨਾਮ ਮੇਰਾ ਆਧਾਰੋ ਵਾਜੇ ਮਨ ਸ਼ਬਦ ਤਿਤ ਕਰ ਸਪਾਜੈ
ਕਰ ਸਪਾਜੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ
ਪੰਜੂ ਦੁੱਧ ਵਾਸ ਕੀਤੇ ਕਾਲ ਕਣਕ ਮਾਰਿਆ
ਤੁਰ ਕਰਮ ਪਾਇਆ ਤੁਧ ਜਿਨ ਕਉ ਤੇ ਨਾਮ ਹਰ ਕੈ ਲਗੇ
ਕਹਿ ਨਾਨਕ ਤੈ ਸੁਖ ਹੋਆ ਜਿਨ ਕਰਿ ਅਨਹਲਾਜੇ
ਆਨੰਦ ਸੁਣਹੁ ਵਡ ਭਾਗੀ ਹੋ ਸਗਲ ਮਨੋਰਥ ਪੂਰੇ
ਪਾਰ ਬ੍ਰਹਮ ਦਾ ਪੁਕਾਰਿਆ ਤੇਰੇ ਸਗਲ ਵਿਸੂਰੇ
ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਸੰਤ ਸਾਰਨ ਭਏ ਸਰਸੇ ਪੂਰੇ ਗੁਰ ਤੇ ਜਾਣ
ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ
ਬਿਨਵੰਤ ਨਾਨਕ ਗੁਰ ਚਰਨ ਲਾ ਕੇ ਬਾਜੇ ਅਨਹਦ ਪੂਰੇ
ਕਵਣ ਗੁਰੂ ਬਾਣੀ ਪਿਤਾ ਮਾਤਾ ਦਰਤ ਮਹੱਤ
ਇਸ ਰਾਤ ਗੁਰੇ ਬਾਈ ਆਇਆ ਮਿਲੇ ਸਗਲ ਜਗਤ
ਚੰਗੇ ਆਈਆਂ ਬੁਰੇ ਆਈਆਂ ਵਾਜੈ ਸਦੂ
ਕਰਮੀਆਂ ਕੋ ਆਪਣੀ ਨੇੜੇ ਫੇਰੂ
ਜਿੰਨੀ ਨਾਮ ਪਿਆਇਆ ਗਏ ਮੁਸਕ ਕਹਾਲ
ਨਾਨਕ ਦੇ ਮੁਖੇ ਕੀਤੀ ਸੁਖੀ
ਜਿੰਨੀ ਨਾਮ ਪਿਆਇਆ ਗਏ ਮੁਸਕ ਕਹਾਲ
ਨਾਨਕ ਦੇ ਮੁਖੇ ਕੀਤੀ ਸੁਖੀ
ਵਾਹਿਗੁਰੂ ਜੀ ਕਾ ਖਾਲਸਾ ਬੋਲੋ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ
ਫਤਿਹ ਫਤਿਹ ਓ ਠਾਕੁਰ ਤੁਮ ਪਹਿ ਅਰਦਾਸ ਜੀਓ
ਸਗਲ ਸਮਗਰੇ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੇ ਗਾਤ ਮੈਂ ਤਾਂ ਤੁਮ ਹੀ ਜਾਨੀ